ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਪੈ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੈ ਸੰਚਾਈ ਨਵ ਨਿਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਈ ਭੈ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ ਨਵ ਨਿਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਈ ਸੰਤਨ ਕੋ ਆਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵ ਰਹਿਆ ਸਰਬ ਥਾਈ ਆਓ ਤਾਂ ਕੋ ਕੋਏ ਨਾ ਪਹੁੰਚਣ ਹਾਰਾ ਜਾਂ ਕੈ ਅੰਗ ਗੁਸਾਈ ਜਮ ਕੀ ਤ੍ਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਾਂ ਕੋ ਕੋਏ ਨਾ ਪਹੁੰਚਣ ਹਾਰਾ ਜਾਂ ਕੀ ਅੰਗ ਗੁਸਾਈ ਜਮ ਕੀ ਤ੍ਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਗਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਭਾਵੇਂ ਇਹ ਸ਼ਬਦ ਦੋ ਪਦੇ ਦੇ ਰੂਪ ਵਿੱਚ ਹੈ ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਤਿੰਨ ਚਾਰ ਸਵਾਲਾਂ ਦਾ ਨਿਰਣਾ ਕੀਤਾ ਹੈ। ਪਹਿਲਾ ਸਵਾਲ ਜਗਿਆਸੂ ਨੇ ਕੀਤਾ, ਮਹਾਰਾਜ ਮਨੁੱਖ ਨੂੰ ਪਤਾ ਕਿਵੇਂ ਲੱਗੇ ਵੀ ਉਹਦੇ ਤੇ ਪਰਮਾਤਮਾ ਦੀ ਕਿਰਪਾ ਹੈ ਕਿ ਨਹੀਂ, ਕਿਉਂਕਿ ਸਿੱਖ ਮਤ ਮੁਤਾਬਕ ਈਸਾਈ ਮਤ ਮੁਤਾਬਕ ਇਸਲਾਮ ਧਰਮ ਦੇ ਮੁਤਾਬਕ ਪਰਮਾਤਮਾ ਦਾ ਕੁਰੂਪ ਰੰਗ ਨਹੀਂ, ਪਰਮਾਤਮਾ ਨਿਰਗੁਣ ਸਰੂਪ ਹੈ, ਸਰੀਰ ਤੋਂ ਰਹਿਤ ਹੈ ਤੇ ਜਿਹੜਾ ਪਰਮਾਤਮਾ ਦਿਸਦਾ ਹੀ ਨਹੀਂ ਪਤਾ ਕਿਵੇਂ ਲੱਗੇ ਵੀ ਇਸ ਮਨੁੱਖ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੈ ਕਿ ਨਹੀਂ। ਦੂਸਰਾ ਸਵਾਲ ਗੁਰਮੁਖ ਪਿਆਰੇ ਨੇ ਕੀਤਾ ਵੀ ਮਹਾਰਾਜ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹਦੀਆਂ ਨਿਸ਼ਾਨੀਆਂ ਕੀ ਹਨ। ਨਾਲ ਹੀ ਮੈਂ ਬੇਨਤੀ ਕਰਾਂ ਕਿ ਮਹਾਰਾਜ ਜਿਹਦੇ ਤੇ ਪਰਮਾਤਮਾ ਕਿਰਪਾ ਕਰੇ ਆਮ ਹੈ ਕਿ ਦੁਨੀਆਂ ਦਾ ਕੋਈ ਮਨੁੱਖ ਨਹੀਂ ਜਿਹਦੀ ਮੁਖਾਲਫਤ ਨਾ ਹੋਵੇ, ਜਿਹਦੀ ਵਿਰੋਧਤਾ ਨਾ ਹੋਵੇ, ਤੇ ਜੇ ਭਲਾ ਦੁਨੀਆਂ ਦੇ ਕੁਝ ਲੋਕ ਉਹਦੇ ਉਲਟ ਹੋ ਜਾਣ ਤੇ ਮੈਂ ਇਸ ਡਰ ਤੋਂ ਗੱਲ ਤੋਂ ਡਰਦਾ ਵੀ ਕਿਤੇ ਉਹਨੂੰ ਖਤਰਾ ਤਾਂ ਨਾ ਹੋਵੇਗਾ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹਨਾਂ ਤਿੰਨਾਂ ਸਵਾਲਾਂ ਦਾ ਜ਼ਿਕਰ ਜਾਂ ਸਵਾਲਾਂ ਦਾ ਜਵਾਬ ਇਸ ਪਾਵਨ ਪਵਿੱਤਰ ਹੁਕਮਨਾਮੇ ਵੀ ਦਿੱਤਾ ਹੈ। ਸਾਰਿਆਂ ਤੋਂ ਪਹਿਲਾਂ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਦਾ ਜ਼ਿਕਰ ਕਰਨਗੇ ਜਿਵੇਂ ਹਜ਼ੂਰ ਰਹਿਮਤ ਕਰਦੇ ਨੇ। ਆਪ ਸਰਵਣ ਕਰੋ ਜੀ।
ਤਨਾ ਸ੍ਰੀ ਮਹਲਾ ਪੰਜਵਾਂ ਭੈ ਕਿਰਪਾਲ ਦਿਆਲ ਗੋਬਿੰਦਾ
ਗੁਰਮੁਖੋ ਵਿਦਵਾਨ ਗੁਰਮੁਖ ਪਿਆਰੇ ਆਮ ਹੀ ਲਫ਼ਜ਼ ਕਹਿੰਦੇ ਹੁੰਦੇ ਨੇ ਜੈਸੇ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ ਤੈਸੇ ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ। ਉਹ ਵੀਰ ਕਹਿੰਦੇ ਨੇ ਕਿ ਗੁਰਮੁਖੋ ਕੇਲਾ ਨਾ ਕੇਲਾ, ਆਪਾਂ ਕੇਲੇ ਦੇ ਬੂਟੇ ਨੂੰ ਛਿੱਲੀ ਜਾਈਏ ਉਹਦੀਆਂ ਪਰਤਾਂ ਮੁੱਕਦੀਆਂ ਨਹੀਂ, ਪੱਤੇ ਚੋਂ ਪੱਤਾ ਨਿਕਲਦਾ ਚੱਲੇਗਾ। ਜਿਸ ਤਰ੍ਹਾਂ ਦ੍ਰਿਸ਼ਟਾਂਤ ਗੁਰਮੁਖ ਗਿਆਨੀ ਜਨ ਘੜਦੇ ਨੇ ਤੇ ਕਿਸੇ ਅਣਜਾਣ ਬੰਦੇ ਨੇ ਸਬਜ਼ੀ ਦੀ ਦੁਕਾਨ ਤੇ ਗਿਆ ਤੇ ਉੱਥੇ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਨੇ, ਸਬਜ਼ੀਆਂ ਦਾ ਭਾਅ ਪੁੱਛਿਆ ਤੇ ਕਹਿਣ ਲੱਗਾ ਮੈਨੂੰ ਕਿਲੋ ਬੰਦ ਗੋਭੀ ਦੇ ਦੇ। ਆਪਣੀ ਘਰਵਾਲੀ ਨੂੰ ਕਹਿਣ ਲੱਗਾ ਭਾਗਾਂ ਵਾਲੀਏ ਆਪਾਂ ਗੰਢ ਗੋਭੀ ਦਾ ਸਵਾਦ ਵੀ ਚੱਕ ਕੇ ਵੇਖਿਆ, ਫੁੱਲ ਗੋਭੀ ਦਾ ਸਵਾਦ ਵੀ ਚੱਕ ਕੇ ਵੇਖਿਆ, ਐਤਕੀ ਇਉਂ ਕਰ ਵੀ ਬੜੇ ਧਿਆਨ ਦੇ ਨਾਲ ਤੁਸੀਂ ਬੰਦ ਗੋਭੀ ਬਣਾਈ। ਜਿਹੋ ਜਿਹਾ ਉਹ ਆਦਮੀ ਅਣਜਾਣ, ਉਹੋ ਜੀ ਕਰਾਉਣ ਵਾਲੀ ਬੀਬੀ ਅਣਜਾਣ, ਉਹਨੂੰ ਮਨ ਵਿੱਚ ਵਿਚਾਰ ਕੀਤੀ ਵੀ ਸ਼ਾਇਦ ਜਿਹੜੀ ਗੋਭੀ ਇਹਦੇ ਵਿੱਚ ਬੰਦ ਹੋਵੇ। ਉਹ ਪੱਤੇ ਛਿੱਲੀ ਗਏ, ਆਖਰਕਾਰ ਉਹ ਗੋਭੀ ਨੂੰ ਛਿੱਲਦਿਆਂ ਛਿੱਲਦਿਆਂ ਪਰਤਾਂ ਮੁੱਕ ਗਈਆਂ। ਉਹ ਕਹਿਣ ਲੱਗੀ ਸਵਾਮੀ ਜੀ ਤੁਹਾਡੇ ਨਾਲ ਦੁਕਾਨਦਾਰ ਨੇ ਧੋਖਾ ਕੀਤਾ, ਪੈਸੇ ਲੈ ਲਏ ਨੇ, ਪੱਲੇ ਪਾਇਆ ਕੱਖ ਨਹੀਂ, ਦੋਵੇਂ ਪਤੀ ਤੇ ਪਤਨੀ ਆਣ ਕੇ ਦੁਕਾਨਦਾਰ ਨਾਲ ਝਗੜਾ ਕਰਨ ਲੱਗ ਪਿਆ ਵੀ ਚਾਹੇ ਕੈਸੀ ਦੁਕਾਨਦਾਰੀ ਹੈ, ਦਿਨੇ ਝੂਠ, ਤੂੰ ਸਾਨੂੰ ਕਹਿੰਦਾ ਸੈਂ ਵੀ ਇਹ ਬੰਦ ਗੋਭੀ ਹੈ ਤੇ ਗੋਭੀ ਤਾਂ ਵਿੱਚੋਂ ਨਿਕਲੀ ਨਹੀਂ, ਸਾਰੇ ਪੱਤੇ ਨੇ ਤੇ ਪੱਤੇ ਚੁੱਕਦੇ ਸਾਡੇ ਪੈਸੇ ਮੋੜ, ਰੌਲਾ ਪਿਆ। ਲੋਕੀ ਇਕੱਠੇ ਹੋਏ ਤੇ ਕਹਿਣ ਲੱਗੇ ਭੈਣ ਇਹ ਬੰਦ ਗੋਭੀ ਵਿੱਚ ਕੋਈ ਹੋਰ ਫੁੱਲ ਨਹੀਂ ਹੁੰਦਾ, ਇਹਨਾਂ ਪੱਤਿਆਂ ਨੂੰ ਬੰਦ ਗੋਭੀ ਕਹਿੰਦੇ ਹਨ। ਇਹ ਗੁਰਮੁਖੋ ਦ੍ਰਿਸ਼ਟਾਂਤ ਹੈ, ਇਹਦਾ ਦਾਹ ਦ੍ਰਿਸ਼ਟਾਂਤ ਇਹ ਹੈ ਕਿ ਆਪਾਂ ਗੁਰੂ ਕੀ ਬਾਣੀ ਦੇ ਵਿੱਚੋਂ ਜਿੰਨੇ ਵੀ ਅੱਖਰ ਅਲੱਗ ਮਾਤਰਾ ਪੜ੍ਹਦੇ ਹਾਂ ਉਹਨਾਂ ਦਾ ਕੋਈ ਨਾ ਕੋਈ ਭਾਵ ਹੈ। ਜਿਸ ਤਰ੍ਹਾਂ ਗੁਰਮੁਖਾਂ ਨੇ ਸ਼ਬਦ ਪੜ੍ਹਿਆ ਤਨਾਸਰੀ ਮਹੱਲਾ ਪੰਜਵਾਂ, ਰਾਗਾਂ ਮੁਤਾਬਕ ਤਾਂ ਮਾਲਕ ਔਸਤ ਰਾਗ ਦੀ ਰਾਗਣੀ ਮੰਨਦੇ ਨੇ ਨਾ, ਰਾਗ ਮਾਲਾ ਮੁਤਾਬਕ, ਪਰ ਵਿਦਵਾਨ ਵੀਰ ਇਹਦੇ ਚੋਂ ਅੰਤਰੀ ਵਰਥ ਇਹ ਕੱਢਦੇ ਨੇ ਧਨ ਨਾਮ ਔਰ ਦਾ ਪਤਨੀ ਦਾ। ਜਿਵੇਂ ਇੱਕ ਪਤਨੀ ਭਰਾ ਭਾਈ ਰਿਸ਼ਤੇਦਾਰ ਸਕੇ ਤੇ ਸੰਬੰਧੀ ਉਹਨਾਂ ਸਾਰਿਆਂ ਨਾਲ ਭਾਵੇਂ ਵਰਤੋਂ ਵਰਤਾਵਾ ਕਰਦੀ ਹੈ, ਮੇਲ ਮਿਲਾਪ ਹੈ, ਦੁੱਖ ਸੁੱਖ ਦੀ ਸਾਂਝ ਹੈ, ਪਰ ਕਹਿੰਦੀ ਵੀ ਜਿੰਨਾ ਚਿਰ ਮੈਨੂੰ ਪਤੀ ਦਾ ਆਸਰਾ ਮੈਨੂੰ ਦੂਜਿਆਂ ਦੀ ਲੋੜ ਨਹੀਂ। ਉਹ ਬੀਬੀ ਆਪਣੇ ਪਤੀ ਨੂੰ ਆਪਣਾ ਆਸਰਾ ਰੂਪ ਬਣਦੀ। ਇਸੇ ਪ੍ਰਕਾਰ ਜਿਹੜਾ ਇਹ ਤਨਾਸਰੀ ਹੈ ਨਾ, ਇਹ ਰਾਗਨੀ ਸਾਹਿਬ ਨੇ ਸਿੱਖਿਆ ਦੇਣ ਦੀ, ਗੁਰਮੁਖਾ ਏਕਾ ਪੁਰਖ ਸਵਾਈ ਨਾਰ, ਆਪਾਂ ਜਿੰਨੀਆਂ ਹਾਂ ਆਪਾਂ ਹਾਂ ਔਰਤਾਂ, ਉਹ ਪਰਿਪੂਰਨ ਪਰਮਾਤਮਾ ਸਾਡਾ ਪਤੀ ਤੇ ਉਹਨੂੰ ਆਪਣਾ ਆਸਰਾ ਜਾਣ, ਉਹ ਤੇਰਾ ਮੂਲ ਰੂਪ ਹੈ। ਭੈ ਕਿਰਪਾਲ ਦਿਆਲ ਗੋਬਿੰਦਾ, ਜਿਹੜਾ ਕਿਰਪਾਲ ਸ਼ਬਦ ਇਹਦਾ ਅਰਥ ਹੈ ਕਿਰਪਾ ਦਾ ਕਰ। ਇਹਨੂੰ ਵਿਦਵਾਨ ਵੀਰ ਇਸ ਤਰ੍ਹਾਂ ਵੀ ਕਹਿੰਦੇ ਹੁੰਦੇ ਨੇ ਕਿ ਜਿਹੜਾ ਸਿੱਖਾਂ ਦੇ ਘਰ ਜੰਮ ਪਿਆ ਨਾ, ਸਮਝ ਲਓ ਉਹਦੇ ਤੇ ਰੱਬ ਪੂਰਨ ਕਿਰਪਾਲੂ ਹੈ, ਪੂਰਨ ਕਿਰਪਾਲੂ। ਜਦੋਂ ਇਹ ਗੱਲ ਸਾਡੇ ਸਿੱਖ ਵਿਦਵਾਨਾਂ ਨੇ ਕਹੀ, ਇਹ ਗੈਰ ਬੰਦਾ ਸ਼ੰਕਾ ਕਰਦਾ ਭਾਈ ਸਾਹਿਬ ਤੁਹਾਡੇ ਵਿਚਾਰ ਹੋਣਗੇ ਤਾਂ ਠੀਕ, ਪਰ ਇਹ ਮੰਨਣ ਵਿੱਚ ਨਹੀਂ। ਕਿਉਂ? ਇੰਨੀ ਦੁਨੀਆ, ਇੰਨੀ ਕਾਇਨਾਤ ਬਣੀ ਹੈ ਕਰੋੜਾਂ ਤੇ ਅਰਬਾਂ ਦੀ ਗਿਣਤੀ ਚ, ਤੁਹਾਡੀ ਤਾਂ ਗਿਣਤੀ ਵੀ ਥੋੜੀ, ਤੁਸੀਂ ਕਹਿੰਦੇ ਸਾਰਿਆਂ ਤੋਂ ਵੱਡੀ ਕਿਰਪਾ ਸਿੱਖ ਉੱਪਰ ਰੱਬ ਨੇ ਕੀਤੀ ਹੈ, ਸਾਡਾ ਮਨ ਨਹੀਂ ਮੰਨਦਾ, ਸਾਨੂੰ ਕੋਈ ਦਲੀਲ ਦਿਓ। ਗੁਰਮੁਖੋ ਅੱਗੇ ਕਿਰਪਾ ਦੀਆਂ ਕੈਟਾਗਰੀਆਂ ਨੇ, ਕਿਸਮਾਂ ਹਨ, ਉਹ ਕਿਵੇਂ? ਪਹਿਲੀ ਗੁਰਮੁਖ ਮਨੁੱਖਾ ਜਾਮੇ ਸਾਰਿਆਂ ਤੇ ਸਾਂਝੀ ਕਿਰਪਾ ਵੀ ਸਾਨੂੰ ਮਨੁੱਖਾ ਜਨਮ ਮਿਲਿਆ, ਇੱਥੇ ਤਾਂ ਬਰਾਬਰ ਹੋ ਗਈ ਨਾ ਕਿਰਪਾ ਸਾਰਿਆਂ ਦੇ ਉੱਪਰ, ਕਿਉਂਕਿ ਮਨੁੱਖਾ ਜਨਮ ਈਸਾਈਆਂ ਦਾ ਵੀ, ਮੁਸਲਮਾਨਾਂ ਦਾ ਵੀ, ਯਹੂਦੀਆਂ ਦਾ ਵੀ। ਪਰ ਕੱਲਾ ਮਨੁੱਖਾ ਜਨਮ ਮਿਲਣ ਕਰਕੇ ਵੀ ਪੂਰਨ ਕਿਰਪਾ ਨਹੀਂ, ਕੱਲਾ ਕਿਉਂ, ਮਨੁੱਖਾ ਜਨਮ ਮਿਲਿਆ ਤੇ ਅੱਖਾਂ ਨਹੀਂ ਕੰਮ ਕਰਦੀਆਂ, ਜਵਾਨ ਨਹੀਂ ਕੰਮ ਕਰਦੀ, ਲੱਤਾਂ ਕੰਮ ਨਹੀਂ ਕਰਦੀਆਂ, ਬਾਂਹ ਹਰਕਤ ਨਹੀਂ ਕਰਦੀ। ਮਨੁੱਖਾ ਜਨਮ ਵੀ ਮਿਲਿਆ ਪਰ ਕੁਝ ਕਰ ਨਾ ਸਕਿਆ, ਇਹ ਵੀ ਕਿਰਪਾ ਅਧੂਰੀ। ਸਾਰਿਆਂ ਤੋਂ ਪਹਿਲੀ ਕਿਰਪਾ ਵੀ ਮਨੁੱਖਾ ਜਨਮ ਮਿਲਣਾ, ਉਹਦੇ ਤੋਂ ਗੁਰਮੁਖ ਪਿਆਰੋ ਦੂਜੀ ਕਿਰਪਾ ਇਹ ਹੈ ਵੀ ਪਰਮਾਤਮਾ ਨੇ ਮਨੁੱਖਾ ਜਨਮ ਤਾਂ ਦਿੱਤਾ ਪਰ ਨਾਲ ਸਰੀਰ ਤੰਦਰੁਸਤ ਹੈ। ਆ ਕਈ ਵਾਰ ਗੁਰੂ ਪਿਆਰੇ, ਪਰਮੇਸ਼ਰ ਦੇ ਪਿਆਰ ਵਾਲੇ, ਗੁਰਮੁਖ ਪਿਆਰੇ ਦਰਬਾਰ ਸਾਹਿਬ ਆਉਂਦੇ ਨੇ, ਗੁਰੂ ਕੇ ਅੰਮ੍ਰਿਤ ਸਰੋਵਰ ਦੇ ਵਿੱਚ ਮਾਈ ਭਾਈ ਬੱਚੇ ਬਜ਼ੁਰਗ ਇਸ਼ਨਾਨ ਕਰਦੇ ਨੇ। ਜਿਹੜਾ ਰੋਗੀ ਬੰਦਾ ਹੈ ਉਹ ਕਹਿੰਦਾ ਕਿ ਮੇਰਾ ਸਰੀਰ ਰੋਗ ਹੈ, ਕਿਤੇ ਠੰਡੇ ਪਾਣੀ ਨਾਲ ਮੇਰਾ ਸਾਹ ਨਾ ਰੁਕ ਜਾਏ। ਆਇਆ ਹੈ ਪਰ ਤੰਦਰੁਸਤ ਸਰੀਰ ਨਾ ਹੋਣ ਕਰਕੇ ਪੂਰੀ ਕਿਰਪਾ ਦਾ ਪਾਤਰ ਨਹੀਂ ਬਣ ਸਕਿਆ, ਸਰੀਰ ਨੇ ਸਾਥ ਨਹੀਂ ਦਿੱਤਾ, ਇਸ਼ਨਾਨ ਤੋਂ ਵਾਂਝਿਆ ਰਹਿ ਗਿਆ। ਗੁਰਮੁਖ ਪਿਆਰੇ ਕੀਰਤਨ ਕਰਦੇ ਨੇ, ਬੋਲਣਾ ਚਾਹੁੰਦਾ, ਜਬਾਨ ਸਾਥ ਨਹੀਂ ਦਿੰਦੀ। ਕਿਸੇ ਦੀ ਉਂਗਲੀ ਪਕੜ ਕੇ ਦਰਬਾਰ ਸਾਹਿਬ ਆਇਆ ਹੈ, ਨੇਤਰ ਕੰਮ ਨਹੀਂ ਕਰਦੇ ਤੇ ਗੁਰੂ ਕੇ ਪਾਵਨ ਦਰਬਾਰ ਦੀ ਦੀਦਾਰ ਨਹੀਂ ਹੋ ਸਕੇ। ਪਹਿਲੀ ਕਿਰਪਾ ਮਨੁੱਖੀ ਜਾਮਾ, ਦੂਸਰੀ ਕਿਰਪਾ ਗੁਰੂ ਪਿਆਰਿਓ ਤੰਦਰੁਸਤ ਸਰੀਰ, ਤੇ ਤੀਜੀ ਕਿਰਪਾ ਜੇ ਗੁਰਮੁਖ ਪਿਆਰੋ ਹਿੰਦੁਸਤਾਨ ਤੇ ਖਾਸ ਕਰਕੇ ਪੰਜਾਬ ਦਾ ਵਾਸੀ ਹੋਣਾ, ਇਹ ਵੀ ਕਿਰਪਾ ਜੇ। ਆਪਾਂ ਕਹਿੰਦੇ ਗਿਆਨੀ ਜੀ ਇਹਦੇ ਨਾਲ ਭਲਾ ਕਿਰਪਾ ਦਾ ਕੀ ਸੰਬੰਧ ਹੋਇਆ? ਗੁਰਮੁਖ ਪਿਆਰਿਓ ਇੱਕ ਐਸ ਕੀਮੋ ਮੁਰਖ ਹੈ, ਬਰਫੀਲਾ, ਉੱਥੇ ਲੋਕੀ ਮਨੁੱਖਾਂ ਦਾ ਪਿਸ਼ਾਬ ਜਮ੍ਹਾਂ ਕਰਦੇ ਨੇ, ਮਨੁੱਖਾਂ ਦਾ ਤੇ ਰੇਂਡੀਅਰ ਦਾ। ਉਹ ਲੋਕ ਕੱਪੜੇ ਨਹੀਂ ਪਹਿਨਦੇ, ਜਾਨਵਰਾਂ ਦਾ ਚਮੜਾ ਪਹਿਣ ਕਰਕੇ ਗੁਜ਼ਾਰਾ ਕਰਦੇ ਨੇ, ਔਰ ਉਸ ਪਿਸ਼ਾਬ ਦੇ ਨਾਲ ਜਿਹੜੀ ਉਹ ਚਮੜੀ ਹੈ ਧੋ ਕਰਕੇ ਤੇ ਆਪਣੇ ਗਲ ਵਿੱਚ ਪਾਉਂਦੇ ਨੇ। ਕਿੰਨਾ ਨਰਕੀ ਜੀਵਨ ਹੈ। ਆਪਣੇ ਹਿੰਦੁਸਤਾਨ ਵਿੱਚ ਕਈ ਥਾਵਾਂ ਤੇ ਪਾਣੀ ਮੁੱਲ ਵਿਕਦਾ ਹੈ। ਚੌਥੀ ਕਿਰਪਾ ਇਹ ਹੈ ਵੀ ਗੁਰਮੁਖੋ ਸਿੱਖਾਂ ਦੇ ਘਰ ਜਨਮ ਹੋਣਾ। ਇਹਦੇ ਚ ਕਿਰਪਾ ਵਾਲੀ ਕਿਹੜੀ ਗੱਲ? ਮਨੁੱਖਾ ਜਨਮ ਸਾਰਿਆਂ ਨੂੰ ਮਿਲਿਆ ਪਰ ਮਨੁੱਖ ਹੁੰਦਿਆਂ ਹੋਇਆਂ ਵੀ ਇੰਨੇ ਨਿਗਰ ਕੇ ਕੋਈ ਸੱਪਾਂ ਦੀ ਪੂਜਾ ਕਰੀ ਜਾਂਦਾ ਹੈ, ਕੋਈ ਬ੍ਰਿਸ਼ਾਂ ਦੀ ਪੂਜਾ ਕਰੀ ਜਾਂਦਾ ਹੈ, ਪਰ ਕੱਲਾ ਸਿੱਖਾਂ ਦੇ ਘਰ ਜਨਮ ਲਏ ਕਿ ਵੀ ਮਨੁੱਖ ਇੰਨਾ ਮਹਾਨ ਨਹੀਂ ਬਣਦਾ ਜਿੰਨਾ ਚਿਰ ਸਿੱਖੀ ਦੇ ਕਰਮਾਂ ਨੂੰ ਨਾ ਕਰੇ। ਜਨਮ ਸਿੱਖਾਂ ਦੇ ਘਰ ਹੋਇਆ, ਤੁਰ ਪਿਆ ਵਡਭਾਗ ਸਿੰਘ ਦੇ ਮੇਲੇ ਨੂੰ। ਪੂਰਨ ਕਿਰਪਾ ਉਦੋਂ ਹੈ ਪੰਜਵੀਂ ਜਦੋਂ ਸਿੱਖਾਂ ਦੇ ਘਰ ਜਨਮ ਲੈ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਗੁਰੂ ਦੀ ਮੱਤ ਨੂੰ ਕਮਾਉਣਾ ਕੀਤਾ। ਅਜੇ ਥੋੜੀ ਜਿਹੀ ਕਿਰਪਾ ਵਿੱਚ ਕਸਰ ਹੈ, ਉਹ ਕਿਹੜੀ? ਵੀ ਮਨੁੱਖ ਨੂੰ ਮਨੁੱਖਾ ਜਨਮ ਵੀ ਮਿਲਿਆ, ਸਰੀਰ ਵੀ ਤੰਦਰੁਸਤ ਹੈ, ਭਾਰਤ ਦਾ ਨਿਵਾਸੀ ਵੀ ਹੈ, ਪੰਜਾਬ ਦਾ ਰਹਿਣ ਵਾਲਾ ਵੀ ਹੈ, ਸਿੱਖਾਂ ਦੇ ਘਰ ਜਨਮ ਵੀ ਹੈ, ਗੁਰੂ ਕਾ ਅੰਮ੍ਰਿਤ ਵੀ ਛਕ ਲਿਆ, ਪਰ ਗੁਰਮੁਖਾ ਅਜੇ ਇਹ ਖਤਰਾ ਵੀ ਕੀ ਪਤਾ ਸਰੀਰ ਦੇ ਖਾਤਮੇ ਤੱਕ ਕਿਤੇ ਬੰਦਾ ਨਿਸ਼ਾਨੇ ਤੋਂ ਤਿਲਕ ਨਾ ਜਾਏ, ਬੰਦੇ ਦੇ ਜਿੰਨ ਵਿੱਚ ਢਲਿਆਈ ਨਾ ਆ ਜਾਏ। ਕਹਿੰਦੇ ਇਸ ਪ੍ਰਕਾਰ ਜਿਸ ਮਨੁੱਖ ਦੇ ਉੱਪਰ ਉਹ ਦਇਆ ਦਾ ਕਰ ਪਰਮਾਤਮਾ ਕਿਰਪਾ ਕਰਦਾ ਉਹਦੇ ਤੇ ਛੇ ਤਰ੍ਹਾਂ ਦੀ ਕਿਰਪਾ ਹੁੰਦੀ ਹੈ। ਮਨੁੱਖਾ ਜਨਮ, ਤੰਦਰੁਸਤੀ, ਗੁਰੂ ਦੀ ਮੱਤ ਨੂੰ ਗ੍ਰਹਿਣ ਕਰਕੇ ਤੇ ਉਹਦੇ ਤੇ ਚੱਲਣਾ ਔਰ ਉਹਦੇ ਚ ਨੇਪਰੇ ਚੜ ਜਾਣਾ, ਜਿਨ੍ਹਾਂ ਤੇ ਕਿਰਪਾ ਕੀਤੀ ਉਹਨਾਂ ਦੇ ਉੱਪਰ ਕੀ ਭਾਣਾ ਵਰਤਿਆ, ਉਹਨਾਂ ਤੇ ਕੀ ਰਹਿਮਤ ਹੋਈ ਹੈ।
ਅੰਮ੍ਰਿਤ ਹਿਰਦੈ ਸਿੰਚਾਈ,
ਜਿਹੜਾ ਅੰਮ੍ਰਿਤ ਹੈ ਇਹਦੇ ਬਾਰੇ ਕਈ ਬੰਦੇ ਟਿੱਪਣੀ ਕਰਦੇ, ਭਾਈ ਸਾਹਿਬ ਅੰਮ੍ਰਿਤ ਦੀ ਲੋੜ ਕੀ ਹੈ, ਕਿੱਥੇ ਲਿਖਿਆ ਬਾਣੀ ਚ? ਗੁਰਮੁਖੋ, ਤਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬੋਲ ਨੇ, ਸਿੱਖੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨਾਸਾ, ਕਦੇ ਨਾ ਵਿਆਪੇ ਚਿੰਤਾ। ਪਰ ਕਈ ਵਾਰ ਇਸ ਅੰਮ੍ਰਿਤ ਦੀ ਵਿਆਖਿਆ ਵੀ ਕਈ ਲੋਕ ਗਲਤ ਕਰਦੇ ਨੇ। ਕਈ ਮਨੁੱਖ ਬੋਤਲ ਵਿੱਚ ਪਾਣੀ ਪਾ ਕੇ ਫੂਕ ਮਾਰ ਕਹਿੰਦੇ ਨੇ ਇਹ ਅੰਮ੍ਰਿਤ ਤਿਆਰ ਹੋ ਗਿਆ, ਉਹ ਨਹੀਂ। ਅੰਮ੍ਰਿਤ ਉਦੋਂ ਬਣਿਆ ਜਦੋਂ ਗੁਰੂ ਕੀ ਰਹਿਤ ਮਰਿਆਦਾ ਮੁਤਾਬਕ ਗੁਰੂ ਕੇ ਸਿੱਖਾਂ ਨੇ ਪਾਣੀ ਵਿੱਚ ਨਾਮ ਰੂਪੀ ਅੰਮ੍ਰਿਤ ਪੌੜਾ ਕੀਤਾ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਏ, ਜੇ ਸਿਮਰ ਸੁਖ ਪਾਈਏ ਸਭ ਤਿਖਾ ਬੁਝਾਏ, ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹਿ ਰਕਾਈ। ਗੁਰੂ ਕੇ ਸਿੱਖਾ ਇਵੇਂ ਜੰਡਾਂ ਦੇ ਸਨੂਰ ਨਾ ਭੁੱਕ, ਇਵੇਂ ਪਿੱਪਲਾਂ ਦੇ ਪਾਣੀ ਨਾ ਪਾ, ਇਵੇਂ ਗੁੱਗੇ ਨੂੰ ਸੇਵੀਆਂ ਨਾ ਖਵਾ, ਇਉਂ ਕਰ ਗੁਰੂ ਦੇ ਦੱਸੇ ਸਿਧਾਂਤ ਮੁਤਾਬਕ ਪਰਮੇਸ਼ਰ ਨਾਲ ਜੁੜਨ ਦਾ ਯਤਨ ਕਰ, ਤੇਰੇ ਭੁੱਖਾਂ ਦੀ ਨਿਵਿਰਤੀ ਹੋ ਜਾਏਗੀ। ਤੋ ਪਾਤਸ਼ਾਹ ਕਹਿੰਦੇ ਨੇ ਜਿਹਦੇ ਤੇ ਪਰਿਪੂਰਨ ਪਰਮਾਤਮਾ ਕਿਰਪਾ ਕਰਦਾ ਨਾ, ਉਹਨਾਂ ਦੇ ਅੰਮ੍ਰਿਤ ਅੰਦਰ ਇਹ ਨਾਮ ਅੰਮ੍ਰਿਤ ਸਿੰਚਦਾ ਹੈ। ਜਦੋਂ ਗੁਰੂ ਕੇ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਨਾ, ਤੁਸਾਂ ਨੋਟ ਕਰਨਾ, ਉਹ ਆਮ ਗੁਰਮੁਖ ਪਿਆਰੇ ਕਹਿਣਗੇ ਫਲਾਨੀ ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ, ਅੰਮ੍ਰਿਤ ਪ੍ਰਚਾਰ ਨਹੀਂ। ਅੰਮ੍ਰਿਤ ਪ੍ਰਚਾਰ ਦਾ ਮਤਲਬ ਕੇਵਲ ਇੰਨਾ ਵੀ ਗੁਰਮੁਖ ਪਿਆਰੇ ਵਿਦਵਾਨ ਸੱਜਣ ਸਾਨੂੰ ਅੰਮ੍ਰਿਤ ਛਕਣ ਦੇ ਬਾਰੇ ਪ੍ਰੇਰਣਾ ਦੇਣ, ਅੰਮ੍ਰਿਤ ਦੀ ਮਾਨਤਾ ਦੇ ਬਾਰੇ ਚਾਨਣਾ ਪਾਉਣ, ਉਹਨੂੰ ਕਹਿੰਦੇ ਨੇ ਅੰਮ੍ਰਿਤ ਪ੍ਰਚਾਰ। ਲੇਕਿਨ ਜਦੋਂ ਗੁਰੂ ਕੀ ਰਹਿਤ ਮਰਿਆਦਾ ਮੁਤਾਬਕ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪੰਜਾਂ ਪਿਆਰਿਆਂ ਨੇ ਜਗਿਆਸੂਆਂ ਮਾਈਆਂ ਭਾਈਆਂ ਬੱਚਿਆਂ ਤੇ ਬਜ਼ੁਰਗਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਉਹਨੂੰ ਕਹਿੰਦੇ ਨੇ ਅੰਮ੍ਰਿਤ ਸੰਚਾਰ। ਜਿਵੇਂ ਇੱਕ ਬੰਜਰ ਪੈੜੀ ਦੇ ਵਿੱਚ ਵਾਹਣ ਦੇ ਵਿੱਚ ਆਪਾਂ ਪਾਣੀ ਲਾਉਂਦੇ, ਉਹਨੂੰ ਕਹਿੰਦੇ ਨੇ ਪਾਣੀ ਜਲ ਸਿੰਚਣਾ ਜਾਂ ਪਾਣੀ ਸਿੰਚਣਾ, ਤੇ ਜਦੋਂ ਉਹ ਪਾਣੀ ਵਾਹਣ ਵਾਲੀ ਆਪਣ ਪੈੜੀ ਵਿੱਚ ਪਾਇਆ ਜਾਏ, ਸਿੰਜਿਆ ਜਾਏ, ਉਹਦੀਆਂ ਇੱਟਾਂ ਭੱਜ ਜਾਂਦੀਆਂ ਹਨ, ਜਿਹੜੀ ਉਹ ਆਪਣ ਪੈੜੀ ਹੁੰਦੀ ਕਰੜੀ ਉਹ ਨਰਮ ਹੋ ਜਾਂਦੀ ਹੈ। ਇਸੇ ਪ੍ਰਕਾਰ ਗੁਰਮੁਖੋ, ਗੁਰੂ ਕਾ ਅੰਮ੍ਰਿਤ ਛਕਣ ਦੇ ਨਾਲ ਜਦੋਂ ਇਹ ਸਾਡੇ ਅੰਦਰ ਅੰਮ੍ਰਿਤ ਸੰਚਾਰ ਹੋਇਆ, ਜਿਹੜਾ ਮੈਂ ਤੇ ਮੇਰੀ ਦੀਆਂ ਗੁਰਮੁਖ ਪਿਆਰੋ ਸਾਡੇ ਅੰਦਰ ਢੀਮਾਂ ਪਈਆਂ, ਇਹ ਫੇਰ ਜਾਣਗੇ ਮੈਂ ਤੇ ਮੇਰੀ ਮਿਟ ਜਾਏਗੀ। ਜਿਹੜਾ ਬੰਦਾ ਹੰਗਤਾ ਤੇ ਮਮਤਾ ਕਰਕੇ ਖੁਸ਼ਕ ਹੈ, ਉਹ ਨਾਮ ਅੰਮ੍ਰਿਤ ਸੰਚਾਰ ਦੇ ਨਾਲ ਉਹਦੇ ਅੰਦਰ ਨਰਮਤਾ ਹੀ ਆ ਜਾਏਗੀ। ਜਿਹਦੇ ਤੇ ਪਰਿਪੂਰਨ ਪਰਮਾਤਮਾ ਨੇ ਕੀਤੀ ਕਿਰਪਾ ਰਹਿਮਤ, ਉਹਨਾਂ ਦੇ ਅੰਦਰ ਇਹ ਨਮਰ ਅੰਮ੍ਰਿਤ ਸਿੰਚ ਦਿੱਤਾ ਹੈ, ਉਹਨਾਂ ਦੇ ਅੰਦਰੋਂ ਮੈਂ ਤੇ ਮੇਰੀ ਮੁਕਤੀ, ਉਹਨਾਂ ਅੰਦਰੋਂ ਹੰਗਤਾ ਤੇ ਮਮਤਾ ਦਾ ਤਿਆਗ ਹੋ ਗਿਆ, ਔਰ ਉਹਨਾਂ ਗੁਰਮੁਖਾਂ ਕੋਲ ਬਰਕਤਾਂ ਆ ਗਈਆਂ ਨੇ। ਕੀ ਬਰਕਤਾਂ ਨੇ ਭਾਈ?
ਨਾਮ ਨਿਧ ਰਿੱਧ ਸਿੱਧ।
ਨਾਮ ਨਿਧ ਅਰਥ ਹੁੰਦਾ ਗੁਰਮੁਖ ਪਿਆਰੇ, ਉਹ ਨੌ ਨਿਧੀਆਂ ਹਨ, ਇਹਨਾਂ ਦੀਆਂ ਤਿੰਨ ਕੈਟਾਗਰੀਆਂ ਨੇ, ਨਿਧੇ ਰਿੱਧੇ ਤੇ ਸਿੱਧੀ, ਇਹ ਤਿੰਨ ਕਿਸਮਾਂ ਨੇ। ਇਹਨਾਂ ਦਾ ਫਰਕ ਕੀ ਹੈ? ਆ ਬੈਂਕ ਲਫਜ਼ ਹੈ ਨਾ, ਇਹ ਲਫਜ਼ ਪੰਜਾਬੀ ਦਾ ਨਹੀਂ, ਇਹ ਅੰਗਰੇਜ਼ੀ ਦਾ ਸ਼ਬਦ ਹੈ, ਅੰਗਰੇਜ਼ੀ ਦਾ। ਲੇਕਿਨ ਜੋ ਨਿਧ ਸ਼ਬਦ ਹੈ ਇਹ ਹੈ ਸੰਸਕ੍ਰਿਤ ਦਾ, ਤੇ ਸੰਸਕ੍ਰਿਤ ਪੰਜਾਬੀ ਦਾ ਮੂਲ ਹੋਣ ਕਰਕੇ ਆਪਾਂ ਪੰਜਾਬੀ ਦੇ ਵਿੱਚ ਵੀ ਨਿਧੀ ਸਿੱਧੀ ਬੋਲਦੇ ਹਾਂ। ਨਿਧ ਦਾ ਅਰਥ ਹੈ ਖਜ਼ਾਨਾ। ਪਰ ਜਿੰਨੀਆਂ ਵੀ ਬੈਂਕਾਂ ਨੇ ਉਹਨਾਂ ਬੈਂਕਾਂ ਦੇ ਉੱਪਰ ਲਿਖਿਆ ਹੁੰਦਾ ਲਿਮਿਟਡ, ਭਾਵ ਇਹ ਬੈਂਕ ਦਾ ਦਾਇਰਾ ਹੈ, ਇਹਦੀ ਇੰਨੀ ਮੂਲ ਰਾਸ਼ੀ ਹੈ। ਪਰ ਗੁਰਮੁਖੋ, ਜਿਹੜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦਾ ਖਜ਼ਾਨਾ ਨਾ, ਇਹ ਲਿਮਿਟਡ ਨਹੀਂ, ਇਹ ਇਨਲਿਮਿਟਡ ਹੈ। ਮੈਂ ਇਤਿਹਾਸ ਵਿੱਚੋਂ ਉਦਾਹਰਣ ਦਿਆਂ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਸਮੇਂ ਇਹ ਗੁਰੂ ਕਾ ਨਿਯਮ ਸੀ, ਰਾਤ ਨੂੰ ਜਦੋਂ ਵੀ ਗੁਰਮੁਖ ਮਾਈ ਭਾਈ ਲੰਗਰ ਛਕ ਲੈਂਦੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਲੰਗਰ ਦੇ ਵਿੱਚ ਜਿੰਨਾ ਵੀ ਦਾਲ ਭਾਜੀ ਪ੍ਰਸ਼ਾਦੇ ਵਗੈਰਾ ਹੁੰਦੇ ਸਨ ਉਹ ਕੁਝ ਪਸ਼ੂਆਂ ਨੂੰ ਪਾ ਦਿੰਦੇ ਤੇ ਬਾਕੀ ਜਲ ਪ੍ਰਵਾਹ ਕਰ ਦਿੰਦੇ ਬਿਆਸਾ ਦਰਿਆ ਚ। ਮੇਰੇ ਸੁਣਨ ਵਿੱਚ ਇਹ ਵੀ ਆਇਆ, ਮੈਂ ਪੁਰਸ਼ਾਂ ਕੋਲੋਂ ਸੁਣਿਆ, ਜਿਹੜੀਆਂ ਪਾਣੀ ਦੀਆਂ ਗਾਗਰਾਂ ਹੁੰਦੀਆਂ ਸਨ ਉਹ ਰਾਤ ਨੂੰ ਪਾਣੀ ਵੀ ਡੋਲ ਦਿੰਦੇ ਤੇ ਸਾਡੇ ਵਰਗੇ ਸੌੜੀ ਸੋਚ ਵਾਲੇ ਨੇ ਆਖਿਆ ਵੀ ਪਾਤਸ਼ਾਹ ਕੀ ਪਤਾ ਕੱਲ ਨੂੰ ਕਿੰਨੀ ਕੁ ਸੰਗਤ ਆ ਜਾਏ, ਤੁਸੀਂ ਰਾਤ ਨੂੰ ਭਾਂਡੇ ਮੂਧੇ ਕਰ ਦਿੰਦੇ ਹੋ, ਭਾਂਡੇ ਖਾਲੀ ਕਰ ਦਿੰਦੇ ਹੋ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਸਿੱਖੋ ਜਿਹੜੇ ਪ੍ਰਮਾਤਮਾ ਨੇ ਅੱਜ ਦਿੱਤਾ ਉਹ ਕੱਲ ਵੀ ਦੇਵੇਗਾ, ਔਰ ਖਾਸ ਕਰਕੇ ਜਿਹੜਾ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ, ਮਹਾਰਾਜ ਨੇ ਬਚਨ ਕਰਕੇ ਉਹਨਾਂ ਨੂੰ ਨਿਹਾਲ ਕਰ ਦਿੱਤਾ। 52 ਬੀਬੀਆਂ ਨੂੰ ਗੁਰੂ ਘਰ ਦੇ ਪ੍ਰਚਾਰਕ ਥਾਪਿਆ, ਕਈਆਂ ਵਿਦਵਾਨਾਂ ਨੇ 72 ਗਿਣਤੀ ਦੱਸੀ ਹੈ। 22 ਗੁਰੂ ਕੇ ਸਿੱਖਾਂ ਦੀ ਪ੍ਰਚਾਰ ਦੀ ਡਿਊਟੀ ਲਾਈ, ਉਹ ਜੋ ਵੀ ਬਚਨ ਕਰਦੇ ਨੇ ਉਹਨਾਂ ਦਾ ਬਚਨ ਪੂਰਾ ਹੋ ਜਾਂਦਾ, ਉਹਨੂੰ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਂਦੀ। ਨਿਤ ਦਾ ਅਰਥ ਹੁੰਦਾ ਹੈ ਖਜ਼ਾਨਾ, ਬਰਕਤ। ਅੱਗੇ ਆਉਂਦਾ ਹੈ ਰਿੱਧ। ਰਿੱਧ ਦਾ ਗੁਰਮੁਖ ਪਿਆਰੋ ਭਾਵ ਇਹ ਹੈ ਵੀ ਜਿਵੇਂ 2 ਕਿਲੋ ਆਟਾ ਲੈ ਕੇ ਜਾਂ 1 ਕਿਲੋ ਆਟਾ ਲੈ ਕੇ ਗੁਰੂ ਅੱਗੇ ਅਰਦਾਸ ਕਰਕੇ ਵਰਤਾ ਦੇਣਾ ਔਰ ਉਹ ਮੁੱਕਣਾ ਨਾ, ਉਹਨੂੰ ਰਿੱਧੀ ਕਹਿੰਦੇ ਹਨ। ਸੁਖਮਨੀ ਸਾਹਿਬ ਦੇ ਵਿੱਚ ਤੁਸੀਂ ਥੋੜਾ ਜਿਹਾ ਆਪਣਾ ਖਿਆਲ ਲਿਜਾਓ, 1ਵੀਂ ਅਸ਼ਟਪਦੀ ਚ ਉੱਥੇ ਗੁਰੂ ਪੰਚਮ ਪਾਤਸ਼ਾਹ ਦੇ ਬੋਲ ਨੇ, ਸਿੱਖਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ। ਤੂੰ ਪਰਮਾਤਮਾ ਦਾ ਚਿੰਤਨ ਕਰਿਆ ਕਰ, ਪਰਮਾਤਮਾ ਨੂੰ ਖਿਆਲ ਰੱਖਿਆ ਕਰ, ਚੇਤੇ ਕਰਿਆ ਕਰ, ਤੇਰੇ ਕਰ ਕਿਸੇ ਪ੍ਰਕਾਰ ਪਦਾਰਥਾਂ ਦੀ ਕਮੀ ਨਹੀਂ ਰਹਿ ਗਈ, ਤੇਰੇ ਬਚਨ ਪੂਰੇ ਹੋਣਗੇ। ਅੰਮ੍ਰਿਤਸਰ ਸਾਹਿਬ ਜਿਸ ਮੌਕੇ ਤਮੀਰ ਕਰਾਇਆ ਨਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਮੌਕੇ ਜਿਹੜੀ ਇੰਜੀਨੀਅਰ ਦੀ ਡਿਊਟੀ ਦਿੱਤੀ, ਇੰਜੀਨੀਅਰ ਦੀ ਉਹ ਭਾਈ ਸਾਹਲੋ ਨੇ ਦਿੱਤੀ। ਇਤਿਹਾਸ ਮੁਤਾਬਕ ਗੁਰੂ ਰਾਮਦਾਸ ਨੇ ਉਹਨਾਂ ਨੂੰ ਕੋਤਵਾਲ ਕਿਹਾ, ਭਾਈ ਸਾਹਲੋ ਕੋਤਵਾਲ ਬੁਰੇ ਭਲੇ ਕੀ ਕਰੇ ਸੰਭਾਲ। ਜਿੰਨੇ ਵੀ ਪੁਰਾਣੇ ਬਾਜ਼ਾਰ ਹਨ ਇਹ ਭਾਈ ਸਾਹਿਬ ਭਾਈ ਸਾਹਲੋ ਨੇ ਇਹਨਾਂ ਬਾਜ਼ਾਰਾਂ ਦੀ ਵਿਉਂਤਬੰਦੀ ਕੀਤੀ। ਇੱਕ ਵੀਰਾਂ ਦੀ ਘਟਨਾ ਹੈ, ਮੈਂ ਰਿੱਧ ਦਾ ਜ਼ਿਕਰ ਕਰ ਰਿਹਾ। ਲੋਹਗੜ੍ਹ ਕਿਲੇ ਵਿੱਚ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ, ਉਹਦਾ ਨਾਂ ਸੀ ਬੁਖਾਰੀ ਸ਼ਾਹ। ਜਿੰਨਾ ਚਿਰ ਮਨੁੱਖ ਧਰਮ ਦੀ ਅੰਡਰ ਟ੍ਰੇਨਿੰਗ ਰਹਿੰਦਾ ਨਾ, ਧਰਮ ਦੀ ਅੰਡਰ ਟ੍ਰੇਨਿੰਗ, ਉਹਨਾਂ ਚਿਰ ਇਹ ਹੁੰਦਾ ਵੀ ਮੈਂ ਸਿੱਖ ਹਾਂ, ਇਹ ਹਿੰਦੂ ਹੈ, ਮੁਸਲਮਾਨ ਹੈ। ਤੇ ਜਦੋਂ ਮਨੁੱਖ ਧਰਮ ਦੀ ਟ੍ਰੇਨਿੰਗ ਵਿੱਚੋਂ ਪਾਸ ਹੋ ਜਾਏ, ਗੁਰਮੁਖ ਨੂੰ ਸਾਰਿਆਂ ਚ ਇੱਕ ਪਰਮਾਤਮਾ ਦਿਸਦਾ ਹੈ। ਜਿੰਨਾ ਚਿਰ ਆਪਾਂ ਧਰਮ ਚ ਅੰਡਰ ਟ੍ਰੇਨਿੰਗ ਆ ਨਾ, ਉਹਨਾਂ ਚਿਰ ਆਪਾਂ ਨੂੰ ਪ੍ਰਤੀਵ ਹੋਵੇਗਾ ਕਿ ਮੈਂ ਸਿੱਖ, ਇਹ ਮੁਸਲਮਾਨ, ਇਹ ਹਿੰਦੂ, ਇਹ ਈਸਾਈ। ਜਦੋਂ ਅਸੀਂ ਧਰਮ ਦੀ ਪੌੜੀ ਚੜ੍ਹ ਗਏ, ਧਰਮ ਨੂੰ ਸਮਝ ਲਿਆ, ਧਰਮ ਨੂੰ ਪੜ੍ਹ ਲਿਆ, ਪੂਰੇ ਧਾਰਮਿਕ ਹੋ ਗਏ, ਉਦੋਂ ਸਾਡੀ ਅਵਸਥਾ ਬਣੇਗੀ, ਨਾ ਕੋ ਬੈਰੇ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਨ ਆਏ। ਉਦੋਂ ਸਾਨੂੰ ਪ੍ਰਤੀਤ ਹੋਵੇਗਾ, ਸਾਡੇ ਅੰਦਰ ਵਿਚਾਰ ਵਸੇਗੀ, ਏਕ ਪਿਤਾ ਏਕ ਸਕੇ ਹਮ ਬਾਰਕ। ਉਦੋਂ ਅਸੀਂ ਸਮਝਾਂਗੇ ਸਭ ਮੈਂ ਜੋਤ, ਜੋਤ ਹੈ ਸੋਏ। ਹਨੇਰਾ ਕਾਫੀ ਸੀ ਉਸ ਬੁਖਾਰੀ ਸ਼ਾਹ ਕੋਲ, ਕੋ ਹੋਰ ਮਹਾਤਮਾ ਉਹਨੂੰ ਮਿਲਣ ਗਿਲਣ ਆ ਗਏ। ਹਨੇਰਾ ਹੋਣ ਕਰਕੇ ਲੰਗਰ ਪਾਣੀ ਕਿੱਥੋਂ ਮਿਲੇ, ਕੌਣ ਬਣਾਵੇ। ਉਹਦੇ ਮਨ ਵਿੱਚ ਵਿਚਾਰ ਆਏ ਵੀ ਮੈਂ ਭਾਈ ਸਾਹਲੋ ਕੋਲ ਜਾਣਾ, ਉਥੋਂ ਹੀ ਸ਼ਾਇਦ ਲੰਗਰ ਮਿਲ ਜਾਏ। ਜਿੱਥੇ ਭਾਈ ਸਾਹਲੋ ਦਾ ਟੋਭਾ ਉੱਥੇ ਉਹ ਆਇਆ ਬੁਖਾਰੀ ਸ਼ਾਹ। ਕਹਿਣ ਲੱਗਾ ਭਾਈ ਸਾਹਿਬ ਕੋ ਮਹਾਤਮਾ ਜਾਨ ਆ ਗਏ ਨੇ, ਫਕੀਰ ਮੇਰੇ ਕੋਲ ਕੋਈ ਲੰਗਰ ਪਾਣੀ ਹੈ? ਕਹਿੰਦੇ ਵੀ ਲੰਗਰ ਤਾਂ ਹੈ ਨੀ, ਇਉਂ ਕਰੋ ਤੁਸੀਂ ਆਇਓ ਜੀ ਆਇਆਂ ਨੂੰ, ਆ ਸਾਡੀ ਬੱਕਰੀ ਲੈ ਜਾਓ ਤੇ ਅੱਜ ਮਾਂ ਪੁਰਸ਼ਾਂ ਨੂੰ ਬੇਨਤੀ ਕਰਨੀ ਵੀ ਅੱਜ ਦੁੱਧਾ ਧਾਰੀ ਬਣ ਕੇ ਤੇ ਰਾਤ ਕੱਢ ਲੈਣ, ਦੁੱਧ ਛਕ ਲੈਣ। ਭਾਈ ਸਾਹਲੋ ਦੇ ਟੋਭੇ ਤੋਂ ਭਾਈ ਸਾਹਲੋ ਦੀ ਬੱਕਰੀ ਲੈ ਕੇ ਬੁਖਾਰੀ ਸ਼ਾਹ ਲੋਹਗੜ੍ਹ ਵਾਲੇ ਕਿਲੇ ਵਾਲੀ ਥਾਂ ਤੇ ਚਲਾ ਗਿਆ। ਉਦੋਂ ਲੋਹਗੜ੍ਹ ਦਾ ਕਿਲਾ ਨਹੀਂ ਸੀ, ਥਾਂ ਪੱਧਰ ਸੀ, ਇਹਦਾ ਨਾਂ ਇਹ ਨਹੀਂ ਸੀ। ਉਦੋਂ ਕਹਿਣ ਲੱਗਾ ਵੀ ਸੰਤੋ ਅੱਜ ਮਹਾਂਪੁਰਸ਼ਾਂ ਦੁੱਧ ਵਾਲੀ ਸਾਰੋ ਪ੍ਰਸ਼ਾਦਾ ਤਾਂ ਮਿਲਿਆ ਨਹੀਂ, ਇੱਕ ਮਹਾਤਮਾ ਸੀ ਉਹਨਾਂ ਚ, ਉਹ ਕਹਿਣ ਲੱਗਾ ਪਹਿਲਾਂ ਮੇਰਾ ਖੱਪਰ ਭਰ ਦਿਓ ਤੇ ਬਾਕੀ ਤੁਸੀਂ ਬਾਅਦ ਵਿੱਚ ਵੰਡ ਵਰਤ ਕੇ ਪੀ ਲਿਆ ਜੇ। ਬੁਖਾਰੀ ਸ਼ਾਹ ਬੱਕਰੀ ਚੋਣ ਲੱਗ ਪਿਆ, ਉਸ ਫਕੀਰ ਨੇ ਥੱਲੇ ਆਪਣਾ ਖੱਪਰ ਰੱਖ ਡਾਹ ਦਿੱਤਾ, ਨਾ ਉਹਦਾ ਖੱਪਰ ਭਰਿਆ ਤੇ ਨਾ ਭਾਈ ਸਾਹਲੋ ਦੀ ਬੱਕਰੀ ਦਾ ਦੁੱਧ ਮੁੱਕਾ। ਪੈਰ ਤੋਂ ਬਾਅਦ ਉਹ ਮਹਾਂਪੁਰਸ਼ ਕਹਿਣ ਲੱਗੇ ਵੀ ਤਾਂ ਗੱਲ ਬੜੀ ਮਾੜੀ ਹੈ, ਭੱਜੇ ਆਏ ਬਾਬਾ ਜੀ, ਉਹਦਾ ਖੱਪਰ ਨਹੀਂ ਭਰਦਾ ਭਾਈ ਸਾਹਲੋ ਜੀ, ਆਪ ਚੱਲ ਕੇ ਗਏ। ਜਦੋਂ ਇਹਨਾਂ ਜਾ ਕੇ ਦੋ ਧਾਰਾਂ ਮਾਰੀਆਂ ਤੇ ਉਹਦਾ ਖੱਪਰ ਬਾਅਦ ਰੁੱਲਣ ਲੱਗ ਪਿਆ। ਇਹਨੂੰ ਕਹਿੰਦੇ ਗੁਰਮੁਖੋ ਰਿੱਧੀ, ਜਿਹੜੀ ਸਿੱਧੀ ਹੈ ਇਹਨੂੰ ਕਹਿੰਦੇ ਨੇ ਵਾਕ ਪੂਰਤੀ। ਕੋਈ ਵੀ ਸੁਭਾਵਿਕ ਵਚਨ ਕਹਿ ਦੇਣਾ ਉਹਨੂੰ ਪੂਰਿਆ ਹੋ ਜਾਂਦਾ ਹੈ। ਸਾਡੇ ਸਿੱਖ ਜਗਤ ਵਿੱਚ ਮਾਲਵੇ ਦੇ ਇਲਾਕੇ ਵਿੱਚ ਇੱਕ ਮਹਾਂਪੁਰਸ਼ ਹੋਏ ਨੇ, ਬਾਬਾ ਗੁੱਦੜ ਜੀ ਉਹਨਾਂ ਦਾ ਨਾਂ ਸੀ। ਬੜੇ ਬੇਪਰਵਾਹ ਆਜ਼ਾਦ ਖਿਆਲਾਂ ਦੇ, ਆਪਣੇ ਖੇਤ ਵਿੱਚ ਉਹ ਮਸਰ ਪੁੱਟਦੇ ਸਨ, ਮਸਰ ਜਿਹੜੇ ਮਸਰਾਂ ਦੀ ਫਸਲ ਹੁੰਦੀ ਹੈ ਨਾ, ਇਹਨੂੰ ਵੱਢਿਆ ਨਹੀਂ ਜਾਂਦਾ, ਇਹਨੂੰ ਹੱਥਾਂ ਨਾਲ ਪੁੱਟਦੇ ਨੇ ਕਿਉਂਕਿ ਇਹਦੇ ਪੱਤੇ ਬੜੇ ਨਰਮ ਜਿਹੇ ਹੁੰਦੇ ਨੇ ਹੱਥਾਂ ਨਾਲ। ਭਾਈ ਗੁੱਦੜ ਜੀ ਆਪਣੇ ਖੇਤਾਂ ਵਿੱਚੋਂ ਮਸਰਾਂ ਦੀ ਫਸਲ ਨੂੰ ਪੁੱਟ ਰਹੇ ਸਨ ਤੇ ਕਿਸੇ ਨੇ ਸੁਭਾਵਕ ਹੀ ਕਹਿ ਦਿੱਤਾ ਵੀ ਭਾਈ ਸਾਹਿਬ ਅੱਜ ਬੜੇ ਠੰਡੇ ਠੰਡੇ ਆ ਕੇ ਲੱਗ ਪਿਓ। ਕਹਿੰਦੇ ਕੀ ਕਰਦੇ ਹੋ? ਕਹਿੰਦੇ ਆਪਣੇ ਘਰ ਵਾਲਿਆਂ ਦੀ ਜੜ੍ਹਾਂ ਪੁੱਟਦਾ, ਜੜ੍ਹਾਂ। ਪਰਿਵਾਰ ਖਤਮ ਹੋ ਗਿਆ, ਜਾਣ ਕੇ ਨਹੀਂ ਕਿਹਾ ਉਹਨਾਂ ਨੇ। ਜੋ ਜੋ ਚਿਤਵੇ ਸਾਧ ਜਨ ਸੋ ਲੇਤਾ ਮਾਨ ਤੁਰ ਪੈ। ਪਰਿਵਾਰ ਚੜ੍ਹਾਈ ਕਰ ਗਿਆ ਤੇ ਇਹ ਨਹੀਂ ਵੀ ਮੈਂ ਲੁੱਟਿਆ ਗਿਆ, ਮੇਰੇ ਜੀ ਮਾਰੇ ਗਿਆ, ਮੈਂ ਕੀ ਕਰਾਂਗਾ, ਮੇਰੇ ਨਾਲ ਰੱਬ ਨੇ ਧੱਕਾ ਕੀਤਾ, ਨੇਰ ਹੋ ਗਿਆ, ਨਹੀਂ ਕਿਹਾ। ਕਹਿੰਦੇ ਇਹ ਵੀ ਗੁਰੂ ਨੇ ਚੰਗਾ ਕੀਤਾ, ਜੰਜਾਲ ਮੁੱਕਾ ਜੰਜਾਲ। ਅੱਗੇ ਕਿਸੇ ਮਹਾਂਪੁਰਸ਼ ਕਿਸੇ ਗੁਰਮੁਖ ਪਿਆਰੇ ਜ਼ਿਮੀਂਦਾਰ ਕੋਲ ਟਿੱਗ ਗਏ ਤੇ ਸਵੇਰੇ ਜਾ ਖੇਤਾਂ ਵਿੱਚ ਕੰਮ ਕਰਨਾ, ਨਾ ਕੋ ਲੈਣਾ ਨਾ ਕੋ ਦੇਣਾ। ਉੱਥੇ ਇਤਿਹਾਸ ਵਿੱਚ ਗਿਆਨੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ ਵੀ ਇੱਕ ਵਾਰ ਉਹ ਜ਼ਿਮੀਂਦਾਰ ਦੀ ਮਾਂ ਸਵੇਰੇ ਰੋਟੀ ਲੈ ਕੇ ਆਈ। ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਨਹੀਂ ਜਾਣਦੀ, ਅੱਗੇ ਆਮ ਕਰਕੇ ਪਿੰਡਾਂ ਦੇ ਲੋਕੀ ਖੱਟੀ ਲੱਸੀ ਵਿੱਚ ਲਾਲ ਮਿਰਚਾਂ ਤੇ ਲੂਣ ਪਾ ਕਰਕੇ ਤੇ ਰੋਟੀ ਖਾ ਲੈਂਦੇ ਹੁੰਦੇ ਸਨ। ਦੁਪਹਿਰ ਦੇ ਟਾਈਮ ਤੇ ਕੜੇ ਹੋਏ ਦੁੱਧ ਮਲਾਈ ਨਾਲ ਰੋਟੀ ਖਾ ਲੈਣੀ। ਉਹ ਕੁਦਰਤੀ ਤੌਰ ਤੇ ਜ਼ਿਮੀਂਦਾਰ ਦੀ ਮਾਤਾ ਪ੍ਰਸ਼ਾਦਾ ਲੈ ਕੇ ਆਈ, ਨਾਲ ਖੱਟੀ ਲੱਸੀ ਤੇ ਲਾਲ ਮਿਰਚਾਂ ਬਹੁਤੀਆਂ ਕਦੇ ਪੈ ਗਈਆਂ ਸੁਧੇ ਸਿੱਧ। ਜਦੋਂ ਭਾਈ ਸਾਹਿਬ ਨੇ ਘੁੱਟ ਭਰੀ ਨਾ, ਭਾਈ ਗੁੱਦੜ ਸਿੰਘ ਗੁੱਦੜ ਜੀ ਨੇ ਕਹਿਣ ਲੱਗੇ, ਮਾਈ ਤੈਨੂੰ ਸੱਪ ਲੜ ਜੇ ਇੰਨੀਆਂ ਮਿਰਚਾਂ। ਕਹਿੰਦੇ ਕਰਨੀ ਆਪਣੇ ਰਸਤੇ ਚ ਸੱਪ ਲੜਨ ਕਰਕੇ ਉਸ ਮਾਤਾ ਦੀ ਮੌਤ ਹੋ ਗਈ, ਉਹਨੂੰ ਕਹਿੰਦੇ ਨੇ ਸਿੱਧੀ। ਇਹਦਾ ਭਾਵ ਹੀ ਨਹੀਂ ਵੀ ਕਿਸੇ ਨੂੰ ਬਦ ਦੁਆ ਦੇਣੀ ਹੈ, ਸਿੱਧੀ ਤੋਂ ਭਾਵ ਹੈ ਵੀ ਜੋ ਵੀ ਕੋਈ ਗੁਰਮੁਖ ਪਿਆਰੇ ਬਚਨ ਕਰਦੇ ਨੇ ਉਹਨਾਂ ਦਾ ਬਚਨ ਪੂਰਾ ਹੋ ਜਾਂਦਾ ਹੈ। ਸਤਿਗੁਰੂ ਪੰਚਮ ਪਾਤਸ਼ਾਹ ਮਾਰੇ ਕਹਿੰਦੇ ਨੇ ਵੀ ਜਿਨ੍ਹਾਂ ਤੇ ਪਰਮਾਤਮਾ ਕਿਰਪਾ ਕਪਾ ਕਰਦਾ ਨਾ, ਸਾਰਿਆਂ ਤੋਂ ਪਹਿਲਾਂ ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਦੇ ਅੰਦਰ ਨਾਮ ਵਸਦਾ ਹੈ। ਅੰਮ੍ਰਿਤ ਹਿਰਦੇ ਸਿੰਚਾਈ, ਉਹ ਨਾਮ ਅੰਮ੍ਰਿਤ ਉਹਨਾਂ ਦੇ ਹਿਰਦੇ ਦੇ ਅੰਦਰ ਸਿੰਚਿਆ ਜਾਂਦਾ ਵੱਧ ਜਾਂਦਾ ਹੈ। ਮੈਂ ਤੇ ਮੇਰੀ ਦੀਆਂ ਇੱਟਾਂ ਭੱਜ ਜਾਂਦੀਆਂ ਹਨ, ਫਿਰ ਕੀ ਹੁੰਦਾ ਹੈ? ਨਵ ਨਿਧ ਰਿੱਧ ਸਿੱਧ ਹਰ ਲਾਗ ਰਹੀ। ਜਿਹੜੀਆਂ ਇਹ ਨੌ ਨਿਧੀਆਂ ਨੇ, ਇਹ ਅੰਨ ਦੀ ਅਤੋੜਤਾ ਹੈ, ਬਚਨਾਂ ਦੀ ਪੂਰਤੀ ਹੈ, ਇਹ ਉਹਨਾਂ ਗੁਰਮੁਖਾਂ ਦੇ ਕੋਲੋਂ ਪੂਰਨ ਤੌਰ ਤੇ ਉਹਨਾਂ ਦਾ ਕੰਟਰੋਲ ਹੋ ਜਾਂਦਾ, ਇਹਦੇ ਮਾਲਕ ਬਣ ਜਾਂਦੇ ਹਨ।
ਸੰਤਨ ਕੋ ਆਨੰਦ ਸਗਲ ਹੀ ਜਾਏ।
ਜਾਣ ਪਾਈ ਦਾ ਅਰਥ ਹੈ ਵੀ ਜਿਹੜੇ ਉਹ ਪਰਮੇਸ਼ਰ ਦੇ ਦਾਸ ਨੇ ਨਾ, ਇਹ ਰਿਧੀਆਂ ਸਿੱਧੀਆਂ ਉਹਨਾਂ ਦੇ ਪੈਰਾਂ ਵਿੱਚ ਵਸਦੀਆਂ ਨੇ, ਬਰਕਤਾਂ ਜਾਂਦੀਆਂ ਨੇ। ਜਿਨ੍ਹਾਂ ਮਹਾਂਪੁਰਸ਼ਾਂ ਨੇ ਮੈਨੂੰ ਇਹ ਗੁਰਮਤਿ ਦੀ ਵਿਦਿਆ ਦਿੱਤੀ, ਸੰਤ ਸੱਚਖੰਡ ਵਾਸੀ ਸੰਤ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਉਹ ਇੱਕ ਸਾਨੂੰ ਆਮ ਬਚਨ ਕਹਿੰਦੇ ਹੁੰਦੇ ਸਨ, ਤੇ ਮੇਰੀ ਆਪਣਾ ਤਾਂ ਵਿਸ਼ਵਾਸ ਹੈ ਤੇ ਤੁਹਾਨੂੰ ਵੀ ਬੇਨਤੀ ਕਰਾਂ ਵੀ ਕਿਤੇ ਇਸ ਗੱਲ ਨੂੰ ਵਰਤ ਕੇ ਵੇਖ ਲਿਆ ਜੇ ਧਿਆਨ ਦੇ ਆਪਣੇ ਘਰ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਹੋਣ ਨਾ, ਤੇ ਆਪਾਂ ਕਈ ਵਾਰ ਨੱਕ ਮੂੰਹ ਵੜਦੇ ਹਾਂ ਨੱਕ ਮੂੰਹ, ਤੇ ਕਿੱਥੇ 15-20 ਬੰਦੇ ਆ ਗਏ, ਇਹਨਾਂ ਨੂੰ ਦੁੱਧ ਪਿਆਉਣਾ ਪੈ ਗਿਆ, ਇਹਨਾਂ ਨੂੰ ਚਾਹ ਛਕਾਉਣੀ ਪੈ ਗਈ, ਉਹ ਰੋਟੀ ਖਵਾਉਣੀ ਪੈ ਗਈ, ਇਵੇਂ 300-400 ਦਾ ਖਰਚਾ ਅਕਸਰ ਅਸੀਂ ਮਹਿਸੂਸ ਕਰਦੇ ਹਾਂ। ਪਰ ਉਹ ਮਹਾਂਪੁਰਸ਼ ਕਹਿੰਦੇ ਹੁੰਦੇ ਸਨ ਗੁਰਮੁਖੋ, ਜਿਵੇਂ ਹੰਸ ਹੈ ਨਾ, ਹੰਸ ਹੰਸਾਂ ਦੀ ਸੇਵਾ ਕਰੀਏ ਤੇ ਜਿਹੜੇ ਹੰਸ ਨੇ ਉਹ ਲਾਲ ਉਗਲਾਛਦੇ ਨੇ, ਉਹਨਾਂ ਦੇ ਮੂੰਹ ਚੋਂ ਲਾਲ ਨਿਕਲਦੇ ਨੇ ਲਾਲ, ਤੇ ਜਿਹੜਾ ਉਹ ਲਾਲ ਹੈ ਨਾ ਉਹ ਬਕੀਮਤਾ ਆਉਂਦਾ, ਉਹਦੀ ਬਹੁਤ ਕੀਮਤ ਹੁੰਦੀ ਹੈ। ਇਸੇ ਪ੍ਰਕਾਰ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਇਹ ਹੁੰਦੇ ਨੇ ਹੰਸਾਂ ਵਰਗੇ। ਜਦੋਂ ਇਹ ਸਾਡੇ ਘਰ ਵਿੱਚ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਸਿੰਘ ਆਉਣ ਨਾ, ਇਹਨਾਂ ਦੀ ਸੇਵਾ ਕਰਿਆ ਕਰੋ। ਜਿਹੜੇ ਸੇਵਾ ਕਰਦੇ ਗੁਰਮੁਖ ਉਹਨਾਂ ਦੇ ਘਰ ਕਦੇ ਘਾਟਾ ਨਹੀਂ ਪੈਂਦਾ। ਉਹ ਮਹਾਂਪੁਰਸ਼ ਕਹਿੰਦੇ ਹੁੰਦੇ ਸਨ ਵੀ ਉਹਨਾਂ ਗੁਰਮੁਖ ਪਿਆਰਿਆਂ ਦੇ ਚਰਨਾਂ ਵਿੱਚ ਰਿਧੀਆਂ ਸਿੱਧੀਆਂ ਨੇ, ਬਾਣੀ ਪੜ੍ਹਨ ਵਾਲਿਆਂ ਦੇ, ਉਹ ਤੁਹਾਡੇ ਘਰੋਂ ਚਾਹ ਨਹੀਂ ਪੀ ਕੇ ਜਾਂਦੇ, ਦੁੱਧ ਨਹੀਂ ਪੀ ਕੇ ਜਾਂਦੇ, ਰੋਟੀ ਨਹੀਂ ਖਾ ਕੇ ਜਾਂਦੇ, ਤੁਹਾਨੂੰ ਬਰਕਤਾਂ ਦੇ ਕੇ ਜਾਂਦੇ ਨੇ। ਗੁਰਮੁਖੋ, ਜਿਹੜੇ ਘਰ ਵਿੱਚ ਆਏ ਗਏ ਮਨੁੱਖਾਂ ਨੂੰ ਰੋਟੀ ਪਾਣੀ ਮਿਲੇ, ਉਸ ਘਰ ਵਿੱਚ ਕਦੇ ਵੀ ਬਰਕਤ ਨਹੀਂ ਆਏਗੀ, ਬਰਕਤਾਂ ਰਹਿਣਗੀਆਂ। ਬੇਸ਼ੱਕ ਤਜਰਬਾ ਕਰ ਲੈਣਾ, ਆਏ ਗਏ ਰੋਟੀ ਪਾਣੀ ਖਵਾਉਣਾ, ਰੁੱਖਾ ਮਿੱਸਾ ਜਿਹੋ ਜਿਹਾ ਵੀ ਹੈ, ਉਸ ਘਰ ਵਿੱਚ ਕਦੇ ਵੀ ਘਾਟਾ ਨਹੀਂ ਪਏਗਾ, ਉਹ ਤੇ ਪਰਮੇਸ਼ਰ ਆਪ ਕਿਰਪਾ ਕਰਦਾ। ਉਹ ਵਿਚਾਰ ਇਸ ਪੰਕਤੀ ਵੀ ਦਿੱਤਾ ਗੁਰੂ ਪੰਚਮ ਪਾਤਸ਼ਾਹ ਨੇ ਵੀ ਜਿਹੜੀਆਂ ਇਹ ਰਿਧੀਆਂ ਸਿੱਧੀਆਂ ਨੇ ਨਾ, ਇਹ ਤਾਂ ਪਰਮੇਸ਼ਰ ਦੇ ਪਿਆਰਿਆਂ ਦੇ ਪੈਰਾਂ ਦੇ ਮਗਰ ਮਗਰ ਤੁਰੀਆਂ ਫਿਰਦੀਆਂ ਨੇ, ਉਹਨਾਂ ਦੇ ਚਰਨਾਂ ਵਿੱਚ ਬਰਕਤ ਹੈ।
ਸੰਤਨ ਕੋ ਆਨੰਦ ਸਗਲ ਹੀ ਜਾਏ।
ਆਪਾਂ ਕਹਿੰਦੇ ਮੇਰਾ ਮਨ ਫਲਾਨੀ ਥਾਂ ਤੇ ਨਹੀਂ ਲੱਗਦਾ, ਫਲਾਨਾ ਥਾਂ ਬੜਾ ਚੰਗਾ ਹੈ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨਹੀਂ ਭਾਈ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਨੂੰ ਹਰ ਥਾਂ ਤੇ ਆਨੰਦ ਹੈ। ਸਾਡੀ ਕੌਮ ਵਿੱਚ ਇੱਕ ਮਹਾਂਪੁਰਸ਼ ਹੋਏ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਲੰਮਾ ਸਮਾਂ ਉਹ ਜੇਲ੍ਹ ਵਿੱਚ ਰਹਿ, ਹੱਥਾਂ ਵਿੱਚ ਅੱਤ ਘੜੀਆਂ, ਪੈਰਾਂ ਵਿੱਚ ਬੇੜੀਆਂ, ਉਹਨਾਂ ਗੁਰਮੁਖਾਂ ਨੇ ਹੱਥ ਘੜੀਆਂ ਖੜਕਾ ਖੜਕਾ ਕੀਰਤ ਕਰਨਾ, ਕਹਿਣਾ ਪਾਤਸ਼ਾਹ ਕਲਗੀ ਵਾਲਿਆ ਚੰਗੇ ਨਵੇਂ ਛੈਣੇ ਦਿੱਤੇ ਨੇ ਤੇ ਬੜੀ ਕਿਰਪਾ ਕੀਤੀ। ਉਹ ਪੈਰਾਂ ਵਿੱਚ ਬੇੜੀਆਂ, ਹੱਥਾਂ ਵਿੱਚ ਹੱਥ ਘੜੀਆਂ, ਲੇਕਿਨ ਉਹਦੇ ਵਿੱਚ ਵੀ ਬਾਜਾਂ ਵਾਲੇ ਦਾ ਸ਼ੁਕਰਾਨਾ ਕਰਨਾ ਇਹ ਸੰਤਾਂ ਦੀ ਪਛਾਣ ਹੈ। ਉਹ ਜਿੱਥੇ ਵੀ ਗਏ ਨੇ ਨਾ, ਉਹਨਾਂ ਨੇ ਉਹਦਾ ਧੰਨਵਾਦ ਕੀਤਾ। ਧੰਨਵਾਦ ਸੰਤ ਬਾਬਾ ਜਰਨੈਲ ਸਿੰਘ ਜੀ, ਕੁੱਲ ਸਮਾਂ ਫਿਰੋਜ਼ਪੁਰ ਦੀ ਜੇਲ੍ਹ 'ਚ ਰਹਿ ਮੁਲਾਕਾਤ ਕਰਨ ਵਾਲਿਆਂ ਨੇ ਕਹਿਣਾ, ਮਹਾਂਪੁਰਸ਼ੋ ਵੇਖ ਲਓ ਤੁਸੀਂ ਕੀਤਾ ਤਾਂ ਕੱਖ ਨਹੀਂ, ਕੋਈ ਗਲਤੀ ਨਹੀਂ ਕੀਤੀ ਤੇ ਤੁਹਾਨੂੰ ਜੇਲ੍ਹ ਵਿੱਚ ਆਉਣਾ ਪਿਆ। ਕਹਿੰਦੇ ਗੁਰਮੁਖੋ, ਇਹ ਬਾਜਾਂ ਵਾਲੇ ਨੇ ਕਿਰਪਾ ਕੀਤੀ ਵੀ ਜਰਨੈਲ ਸਿੰਘ ਤੂੰ ਇਕਾਂਤ ਵਿੱਚ ਹੋ ਕਰਕੇ ਹੋਰ ਬਾਣੀ ਪੜ੍ਹ ਲਾ। ਮਨ ਵਿੱਚ ਢਹਿੰਦੀ ਕਲਾ ਨਹੀਂ, ਪਛਤਾਵਾ ਨਹੀਂ, ਗਿਰਾ ਨਹੀਂ, ਉਲਾਮਾ ਨਹੀਂ, ਸਗੋਂ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ। ਧੰਨਵਾਦ ਉਹ ਜਿੱਥੇ ਵੀ ਜਾਂਦੇ ਨੇ ਗੁਰਮੁਖੋ, ਉੱਥੇ ਉਹਨਾਂ ਨੂੰ ਹਰ ਥਾਂ ਤੇ ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ, ਵਿਗਾਸ ਹੀ ਵਿਗਾਸ ਹੈ।
ਗ੍ਰਹਿ ਬਾਹਰ ਠਾਕੁਰ ਭਗਤਨ ਕਾ,
ਕਿਉਂਕਿ ਗ੍ਰਹਿ ਕਹਿੰਦੇ ਨੇ ਘਰ ਨੂੰ, ਘਰ ਅੰਦਰ ਬਾਹਰ, ਅਥਵਾ ਇਹਦਾ ਅੰਤਰੀ ਵਰਤ ਕੀ ਹੈ। ਗ੍ਰਹਿ ਕਹਿੰਦੇ ਨੇ ਹਿਰਦੇ ਨੂੰ, ਹਿਰਦੇ ਦੇ ਅੰਦਰ ਵੀ ਪਰਮਾਤਮਾ ਤੇ ਬਾਹਰ ਵੀ ਪਰਮਾਤਮਾ। ਉਹ ਪਰਿਪੂਰਨ ਪਰਮਾਤਮਾ ਹਿਰਦੇ ਦੇ ਅੰਦਰ ਵੀ ਹੈ, ਬਾਹਰ ਵੀ ਹੈ।
ਰਵ ਰਹਿਆ ਸਰਵ ਠਾਈ,
ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ, ਕੋਈ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ। ਉਹ ਪਰਿਪੂਰਨ ਪਰਮਾਤਮਾ ਹਰ ਥਾਂ ਤੇ ਵਸਦਾ ਹੈ, ਹਰ ਥਾਂ ਤੇ ਵਿਆਪਕ ਹੈ। ਬਸ ਰਾਮ ਦੇ ਕਰਕੇ ਦਇਆ ਕਰਦੇ ਹਨ,
ਤਾਂ ਕੋਈ ਨਾ ਪਹੁੰਚਣ ਹਾਰਾ।
ਆਪਾਂ ਆਮ ਕਰਕੇ ਸਾਡੇ ਚ ਰਿਵਾਜ ਹੈ, ਆਪਾਂ ਰੀਸ ਕਰਦੇ ਹਾਂ। ਗੁਰਮੁਖੋ, ਹਰ ਪੱਖ ਦੇ ਦੋ ਪੱਖ ਹੁੰਦੇ ਨੇ ਹਰ ਵਸਤੂ ਦੇ, ਨੈਗੇਟਿਵ ਪੱਖ ਤੇ ਪੋਜੀਟਿਵ ਪੱਖ। ਮਾੜੇ ਦੀ ਰੀਸ ਕਰੀਏ ਲੈ ਡੁੱਬੇਗੀ, ਚੰਗੇ ਦੀ ਰੀਸ ਕਰੀਏ ਤੇ ਗੁਰੂ ਪਿਆਰੇ ਸਾਨੂੰ ਤਾਰ ਦੇਗੀ। ਪਰ ਕਰਤੂਤ ਪੱਲੇ ਨਾ ਹੋਣੀ ਤੇ ਕਿਸੇ ਪਰਮੇਸ਼ਰ ਦੇ ਪਿਆਰੇ ਦੀ ਨਕਲ ਕਰਨੀ, ਕਹਿੰਦੇ ਉਹ ਬੰਦਾ ਫੇਲ ਹੋ ਜਾਏਗਾ। ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਤਾਂ ਕੋਈ ਨਾ ਪਹੁੰਚਣ ਹਾਰਾ, ਜਾਂ ਕਿ ਅੰਗ ਗੁੱਸਾਈ। ਜਿਨ੍ਹਾਂ ਦਾ ਭਾਈ ਪਰਮਾਤਮਾ ਮਿੱਤਰ ਬਣ ਜਾਏ ਉਹਨਾਂ ਦਾ ਮੁਕਾਬਲਾ ਕਿਵੇਂ ਕਰੇਗਾ ਕੋਈ। ਮਹਾਂਪੁਰਸ਼ਾਂ ਨੇ ਇੱਕ ਥਾਂ ਤੇ ਕਥਾ ਲਿਖੀ ਹੈ, ਬਾਬਾ ਕਰਤਾਰ ਸਿੰਘ ਜੀ ਨੇ, ਇੱਕ ਜ਼ਿਮੀਂਦਾਰ ਈਰਖਾ ਤੋਂ ਗੁਰਮੁਖ, ਬਹੁਤ ਘੱਟ ਬੰਦੇ ਹੋਣ ਜਿਹੜੇ ਈਰਖਾ ਤੋਂ ਰਹਿਤ ਹੋਣ, ਈਰਖਾ ਤੋਂ ਬਚਣਾ ਬਹੁਤ ਔਖਾ ਹੈ। ਇਹ ਬੜਾ ਵੱਡਾ ਪ੍ਰਬਲ, ਦੋ ਰੋਗ ਬੜੇ ਪ੍ਰਬਲ ਨੇ, ਇੱਕ ਹੰਕਾਰ ਦਾ, ਇੱਕ ਈਰਖਾ ਦਾ। ਕੋਈ ਲੱਖਾਂ ਤੇ ਕਰੋੜਾਂ ਚ ਹੋਵੇਗਾ ਜਿੱਥੇ ਪਰਮਾਤਮਾ ਦੀ ਬਹੁਤੀ ਕਿਰਪਾ ਤੇ ਈਰਖਾ ਨਾ ਕਰੇ। ਬਾਬੇ ਕਬੀਰ ਦੇ ਮਹੱਲੇ ਚ ਇੱਕ ਜੱਟ ਰਹਿੰਦਾ ਸੀ, ਉਹਦੇ ਮਨ ਵਿੱਚ ਈਰਖਾ ਹੀ ਕਹਿਣ ਲੱਗਾ, ਵੇਖੋ ਜਲਾ ਤੇ ਲੋਕ ਜਲਾਏ ਨੂੰ ਆ ਕੇ ਮੱਥਾ ਟੇਕਦੇ ਨੇ, ਸਾਨੂੰ ਪੁੱਛਦਾ ਕੋਈ ਨੀ, ਅਸੀਂ ਜੱਟ। ਕਹਿਣ ਲੱਗਾ ਜਲਾਏ ਦਾ ਭੇਦ ਲੈਂਦੇ ਆ ਵੀ ਇਹਨੇ ਮੱਥਾ ਕਿਵੇਂ ਟਿਕਾਉਂਦਾ, ਇਹਦੇ ਕੋਲ ਕੀ ਨੀਤੀ ਹੈ। ਘਰ ਚਲਾ ਗਿਆ, ਬਾਬੇ ਕਬੀਰ ਨੇ ਉਹਦੇ ਅੰਦਰ ਨੂੰ ਸਮਝ ਲਿਆ ਤੇ ਕਹਿਣ ਲੱਗੇ, ਲੋਈਏ ਭਾਗਾਂ ਵਾਲੀਏ, ਆ ਵੇਖ ਲੈ ਕਿੰਨੀਆਂ ਘਟਾ ਆਈਆਂ ਨੇ ਆਕਾਸ਼ ਵਿੱਚ, ਤੇ ਆਪਣਾ ਕੋਟੇ ਦੀ ਛੱਤ ਮਾੜੀ ਤੇ ਉਹ ਕਰ, ਦੋ ਚਾਰ ਬਾਠੇ ਮਿੱਟੀ ਦੇ ਲਿਆ। ਜੱਟ ਕਹਿਣ ਲੱਗਾ, ਵੱਡਾ ਕਬੀਰ ਬਣਿਆ ਫਿਰਦਾ ਤੇ ਚੁੱਕਦਾ ਬਾਠੇ ਹੈ। ਮਾਤਾ ਲੋਹੇ ਜੀ ਲੋਹੇ ਦੇ ਬਾਠੇ ਲੈ ਆਈ, ਤਿੰਨ ਚਾਰ ਮਿੱਟੀ ਦੇ ਭਰ ਕੇ, ਕਹਿਣ ਲੱਗਾ ਭਾਗਾ ਵਾਲੀ ਹੁਣ ਇਉਂ ਕਰ, ਹੈ ਤੈਨੂੰ ਖੇਚੜ, ਇਹਨਾਂ ਨੂੰ ਕੁੱਟ ਤੇ ਮੁੜ ਕੇ ਕੱਪੜੇ ਛਾਣ ਕਰ। ਉਹ ਜੱਟ ਜਾਣ ਕੇ ਭੋਲਾ ਜਿਹਾ ਬਣ ਕੇ ਬੈਠ ਗਿਆ। ਮਾਤਾ ਲੋਈ ਨੂੰ ਮਿੱਟੀ ਨੂੰ ਕੁੱਟਿਆ, ਬਰੀਕ ਕੀਤਾ, ਕਹਿਣ ਲੱਗਣ ਆਪਣੇ ਘਰ ਘਿਓ ਪਿਆ ਨਾ, ਘਿਓ ਮਿੱਟੀ ਦੇ ਭਾਂਡੇ 'ਚ ਬੱਗੇ 'ਚ, ਉਹ ਸਾਰੇ ਦਾ ਸਾਰਾ ਘਿਓ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਗੁੰਦ ਦੇ, ਤੇ ਮੈਂ ਤੈਨੂੰ ਮਿੱਟੀ ਫੜਾਉਣਾ ਤੇ ਤੂੰ ਜਿਹੜੇ ਆਪਣੀ ਤੇੜਾਂ ਆਈਆਂ ਨੇ ਕੋਟੇ ਦੀ ਛਾਤ ਤੇ ਉਹ ਭਰ ਦੇ। ਕਹਿਣ ਲੱਗਾ ਹੁਣ ਪਤਾ ਲੱਗਾ ਵੱਡਾ ਸੰਤ ਬਣਿਆ, ਬੇਟਾ ਇਹ ਕੰਮ ਔਖਾ, ਮੇਰਾ ਘਰ ਦਾ ਘਿਓ ਘਰ ਗਿਆ ਤੇ ਕਹਿਣ ਲੱਗਾ ਘਰ ਵਾਲੀ ਨੂੰ ਭਾਗਾਂ ਵਾਲੀਏ ਇਉਂ ਕਰੀ ਮੈਂ ਬਣਨਾ ਕਬੀਰ ਤੂੰ ਬਣਨਾ ਲੋਏ ਤੇ ਲੋਕਾਂ ਨੇ ਆਪਾਂ ਨੂੰ ਟੇਕਿਆ ਕਰਨੇ ਨੇ ਮੱਥੇ ਤੇ ਹੁਣ ਇਉਂ ਕਰੀ ਮੇਰਾ ਬਚਨ ਮੋੜੀ ਕਹਿੰਦੀ ਦੱਸੋ ਕੀ ਕਹਿੰਦੇ ਹੋ ਕਹਿਣ ਲੱਗਾ ਵੀ ਇਉਂ ਕਰ ਤੂੰ ਤਿੰਨ ਬਾਟੇ ਮਿੱਟੀ ਦੇ ਭਰ ਕੇ ਲਿਆ ਤੇ ਜੇ ਨਾ ਨਾ ਭਰੇ ਤੇ ਮੈਂ ਤੈਨੂੰ ਕੁੱਟਣਾ ਏ ਉਹਨੇ ਸੋਚਿਆ ਵੀ ਇਹਨੂੰ ਕਮਲ ਦਾ ਦੌਰਾ ਪਿਆ ਉਹ ਵਿਚਾਰੀ ਮਾਰੀ ਦੀ ਤਿੰਨ ਬਾਟੇ ਮਿੱਟੀ ਤੇ ਲੈ ਆਈ ਤੇ ਕਹਿਣ ਲੱਗਾ ਮੈਂ ਤੈਨੂੰ ਦੁਬਾਰਾ ਫੇਰ ਕਹਿ ਦਿਆਂ ਵੀ ਬਚਨ ਨਾ ਮੋੜੀ ਜੇ ਬਚਨ ਮੋੜਿਆ ਤੇ ਨਾ ਤੂੰ ਲੋਈ ਬਣਨਾ ਤੇ ਨਾ ਮੈਂ ਕਬੀਰ ਕਹਿੰਦੀ ਦੱਸੋ ਕਹਿਣ ਲੱਗਾ ਵੀ ਆ ਜਿਹੜੀ ਮਿੱਟੀ ਇਹਨੂੰ ਪੈਂਦੇ ਚੰਗੀ ਤਰ੍ਹਾਂ ਕੁੱਟ ਤੇ ਮੁੜ ਕੇ ਘਰ ਕੱਪੜ ਛਾਣ ਕਹਿੰਦੀ ਸਿਰ ਚ ਪਾਉਣੀ ਉਹ ਕਦੇ ਕਿਸੇ ਮਿੱਟੀ ਵੀ ਕੱਪੜ ਛਾਣ ਕੀਤੀ ਹੈ ਜੱਟ ਨੇ ਘੂਰੀ ਵੱਟੀ ਉਹ ਬੀਬੀ ਨੇ ਸੋਚਿਆ ਵੀ ਇਹਦਾ ਤੌਰ ਤਰੀਕਾ ਵਿਗੜਿਆ ਤੇ ਚੁੱਪ ਕਰ ਰਵਾਂ ਉਹਨੇ ਮਾਰੀ ਦੀ ਬੀਬੀ ਨੇ ਮਿੱਟੀ ਕੁੱਟੀ ਤੇ ਕੱਪੜ ਛਾਣ ਕਰ ਦਿੱਤੀ ਕਹਿਣ ਲੱਗਾ ਘਿਓ ਕਹਿੰਦੀ ਕੀ ਕਰਨਾ ਕਹਿਣ ਲੱਗਾ ਮਿੱਟੀ ਚ ਪਾਉਣਾ ਰੌਲਾ ਪਾਇਆ ਮੁੰਡੇ ਉਹ ਕਾਕੇ ਤੁਹਾਡਾ ਪਿਓ ਕਮਲਾ ਹੋ ਗਿਆ ਮੁੰਡਿਆਂ ਨੇ ਆਣ ਕੇ ਬਾਪੂ ਦੀਆਂ ਮੁਸ਼ਕਾਂ ਬੰਨ ਲੀਆਂ ਮੱਲੇ ਚ ਲਾਲਾ ਲਾਲਾ ਹੋ ਗਏ ਉਹਨੇ ਧੱਕੇ ਨਾਲ ਜਿਹੜਾ ਘਿਓ ਦਾ ਉਹ ਭਾਂਡਾ ਸੀ ਮਿੱਟੀ ਸੁੱਟ ਦਿੱਤਾ ਤੇ ਉਹਨੇ ਚੈਨੂੰ ਬਾਬਾ ਕਬੀਰ ਜੀ ਆਇਆ ਕਹਿਣ ਲੱਗੇ ਮਹਾਂਪੁਰਸ਼ੋ ਕੀ ਬਣਿਆ ਕਹਿਣ ਲੱਗਾ ਭਰਾਵਾ ਤੇਰੀ ਰੀਸ ਕਰਨ ਲੱਗਾ ਸਾ ਤਾਂ ਵੇਖ ਲਾ ਲੱਗ ਗਈਆਂ ਹੱਥ ਘੜੀਆਂ ਇਸੇ ਤਰ੍ਹਾਂ ਗੁਰੂ ਪਿਆਰੋ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਜੇ ਆਪਾਂ ਆਖੀਏ ਨਾ ਵੀ ਪਰਮੇਸ਼ਰ ਦੇ ਪਿਆਰਿਆਂ ਦੀ ਨਕਲ ਕਰਕੇ ਬਰਾਬਰ ਬਣ ਜਾਵਾਂਗੇ ਤੇ ਨਹੀਂ ਜੇ ਬਣਿਆ ਜਾਣਾ ਇੱਕ ਵੀਰਾਂ ਦੀ ਗੱਲ ਸੰਤ ਬਾਬਾ ਜਵਾਲਾ ਸਿੰਘ ਮਹਾਂਪੁਰਸ਼ ਹੋਏ ਜਵਾਲਾ ਸਿੰਘ ਜੀ ਹੋਏ ਨੇ ਅਰਖੋਵਾਲ ਵਾਲੇ ਮਹਾਂਪੁਰਸ਼ ਜਿਵੇਂ ਮੈਂ ਜ਼ਿਕਰ ਕੀਤਾ ਪੀਰਖਾ ਧਾਰ ਥਾਂ ਤੇ ਹੈ ਇੱਕ ਬੰਦਾ ਬੜਾ ਔਖਾ ਕਹਿਣ ਲੱਗਾ ਸਾਧਾ ਤੇਰੇ ਪੱਲੇ ਕੀ ਹੈ ਮੇਰੀ ਜ਼ਮੀਨ ਜਾਇਦਾਦ ਤੇ ਮੱਥੇ ਨੂੰ ਕੀ ਤੈਨੂੰ ਟੇਕਣ ਮੇਰਾ ਮੁਕਾਬਲਾ ਕਰ ਸਕਦਾ ਬਾਬਾ ਜਵਾਲਾ ਸਿੰਘ ਕਹਿਣ ਲੱਗੇ ਤੈਥੋਂ ਨਹੀਂ ਹੋਣਾ ਬਾਬਾ ਜਵਾਲਾ ਸਿੰਘ ਕਹਿਣ ਲੱਗੇ ਚੰਗਾ ਤੈਨੂੰ ਵਿਖਾਉਣੇ ਤੇਰਾ ਸਾਡਾ ਫਰਕ ਕੀ ਹੈ ਉਹ ਜ਼ਿਮੀਂਦਾਰ ਨੂੰ ਨਾਲ ਲੈ ਕਰਕੇ ਬਾਬਾ ਜਵਾਲਾ ਸਿੰਘ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤਾਬਿਆ ਚਲੇ ਗਏ ਕਹਿੰਦੇ ਜਿਵੇਂ ਜਿਵੇਂ ਮੈਂ ਬੋਲਾਂ ਨਾ ਉਵੇਂ ਉਵੇਂ ਤੂੰ ਬੋਲੀ ਕਹਿੰਦਾ ਠੀਕ ਹੈ ਬਾਬਾ ਜਵਾਲਾ ਸਿੰਘ ਕਹਿਣ ਲੱਗੇ ਦੀਨ ਦੁਨੀਆਂ ਦੇ ਮਾਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਮੈਂ ਜਵਾਲਾ ਸਿੰਘ ਬੇਨਤੀ ਕਰਦਾ ਉਹਨੂੰ ਜ਼ਿਮੀਂਦਾਰ ਨੂੰ ਕਹਿਣ ਲੱਗੇ ਤੂੰ ਬੋਲ ਉਹਨੇ ਆਪਣਾ ਨਾਂ ਨਾ ਕਹਿਣ ਲੱਗਾ ਜੀ ਮੈਂ ਬੇਨਤੀ ਕਰਦਾ ਤੇ ਬਾਬਾ ਜਵਾਲਾ ਸਿੰਘ ਕਹਿਣ ਲੱਗੇ ਪਾਤਸ਼ਾਹ ਮੇਰਾ ਬੇੜਾ ਗਰਕ ਹੋ ਜਾਏ ਉਹ ਕਹਿਣ ਲੱਗਾ ਮੈਂ ਪਾਗਲ ਹਾਂ ਇਹ ਲਫ਼ਜ਼ ਮੈਂ ਕਹਾਂ ਕਹਿਣ ਲੱਗਾ ਪਰ ਗੁਰਮੁਖ ਅਸੀਂ ਤਾਂ ਕੀਤਾ ਹੈ ਇਹ ਹੈ ਤੇਰਾ ਤੇ ਸਾਡਾ ਫਰਕ ਆਪਣਾ ਵਿਗਾੜ ਬਰਾਨਾ ਸਾਡੇ ਉਹਨਾਂ ਗੁਰਮੁਖਾਂ ਨੇ ਆਪਣਾ ਵਿਗਾੜਿਆ ਤੇ ਦੂਜਿਆਂ ਦਾ ਸਵਾਰਿਆ ਆਪਾਂ ਦੁਨੀਆਂ ਦਾ ਗੁਰਮੁਖੋ ਦੂਜਿਆਂ ਦਾ ਵਿਗਾੜ ਕੇ ਤੇ ਆਪਣਾ ਸਵਾਰਦੇ ਆਪਣਾ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵੀ ਕੋਈ ਮਨੁੱਖ ਉਹਨਾਂ ਪ੍ਰਭੂ ਦੇ ਪਿਆਰਿਆਂ ਦੀ ਨਕਲ ਨਹੀਂ ਕਰ ਸਕਦਾ ਕਿਹਨਾਂ ਦੀ ਜਾਂ ਕਿ ਅੰਗ ਸਾਈਂ ਜਿਨ੍ਹਾਂ ਦਾ ਪੱਖੇ ਜਿਨ੍ਹਾਂ ਦਾ ਹਮਾਇਤੀ ਉਹ ਪ੍ਰਮਾਤਮਾ ਹੈ
ਜਾਮ ਕੇ ਤ੍ਰਾਸ ਮਿੱਟੇ ਜਿਸ ਸਿਮਰਤ
ਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ ਆਪਾਂ ਕਹਿੰਦੇ ਜੀ ਮੇਰੇ ਕੋਲ ਬਹੁਤਾ ਟਾਈਮ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਪਰਮੇਸ਼ਰ ਦਾ ਸਿਮਰਨ ਕੀਤਿਆਂ ਜਮਾਂ ਦਾ ਡਰ ਚੱਕਿਆ ਜਾਏਗਾ ਮੌਤ ਦੇ ਭੈ ਤੋਂ ਰਹਿਤ ਹੋ ਜਾਵੇਗਾ
ਨਾਨਕ ਨਾਮ ਧਿਆਈ
ਉਸ ਪਰਮਾਤਮਾ ਦੇ ਨਾਮ ਨੂੰ ਤੂੰ ਧਿਆਨ ਦੇ ਨਾਲ ਇਕਾਗਰ ਚਿੱਤ ਹੋ ਕਰਕੇ ਚੇਤੇ ਕਰਿਆ ਕਰ ਤੇਰੇ ਤੇ ਪ੍ਰਭੂ ਪਰਮਾਤਮਾ ਦੀ ਕਿਰਪਾ ਹੋ ਜਾਏਗੀ ਇਹ ਸੀ ਗੁਰਮੁਖੋ ਗੁਰੂ ਕੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਹੁਣ ਦੇਵ ਗੰਧਾਰੀ ਰਾਗ ਵਿੱਚ ਜਿਵੇਂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਗੁਰੂ ਕੇ ਚਰਨਾਂ ਦੀ ਵਡਿਆਈ ਦੱਸ ਰਹੇ ਨੇ ਸਰਵਣ ਕਰੋ ਜੀ
ਦੇਵ ਗੰਧਾਰੀ ਪੰਜਵਾਂ ਗੁਰ ਕੇ ਚਰਨ ਹਿਰਦੇ ਪਰਵੇਸ਼ਾ
ਕਹਿੰਦੇ ਜਦੋਂ ਤੋਂ ਗੁਰੂ ਦੇ ਚਰਨਾਂ ਦੇ ਪ੍ਰੇਮ ਨੇ ਮੇਰੇ ਹਿਰਦੇ ਵਿੱਚ ਪ੍ਰਵੇਸ਼ ਕੀਤਾ ਭਾਵ ਜਦੋਂ ਤੋਂ ਗੁਰੂ ਮਹਾਰਾਜ ਦੀ ਸਿੱਖਿਆ ਮੇਰੇ ਹਿਰਦੇ ਵਿੱਚ ਵਸ ਗਈ ਹੈ, ਗੁਰੂ ਕਾ ਉਪਦੇਸ਼ ਮੈਨੂੰ ਚੰਗਾ ਲੱਗਾ ਹੈ,
ਰੋਗ ਸ਼ੋਗ ਸਭ ਦੂਰ ਵਿਨਾਸ਼ੇ,
ਤਦੋਂ ਤੋਂ ਸਾਰੇ ਰੋਗ ਸਰੀਰਕ ਸੋਗ ਮਨ ਦੀਆਂ ਚਿੰਤਾਵਾਂ ਚਾਰ ਪ੍ਰਕਾਰ ਦੇ ਦੁੱਖ ਇਹ ਵਿਸ਼ੇਸ਼ ਕਰਕੇ ਨਾਸ ਹੋ ਗਏ ਹਨ।
ਉਤਰੇ ਸਗਲ ਕਲੇਸ਼ਾ,
ਜਿੰਨੇ ਕਲੇਸ਼ ਨੇ, ਆਮ ਕਰਕੇ ਵਿਦਵਾਨਾਂ ਨੇ ਪੰਜਾਂ ਕਲੇਸ਼ਾਂ ਦਾ ਜ਼ਿਕਰ ਕੀਤਾ, ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਅਵਿਦਿਆ ਅਸਮਤਾ ਅਭਿਨਿਵੇਸ਼ ਤੇ ਰਾਗ ਤੇ ਦਵੈਸ਼, ਇਹ ਪੰਜ ਆਮ ਮੰਨਦੇ ਨੇ ਉਹ। ਪਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਪੰਜ ਤਾਂ ਗਿਣਤੀ ਵਿੱਚ ਨੇ, ਜਿੰਨੇ ਵੀ ਕਲੇਸ਼ ਨੇ ਨਾ ਉਹ ਸਾਰੇ ਦੇ ਸਾਰੇ ਉਤਰ ਜਾਂਦੇ ਹਨ। ਕਲੇਸ਼ ਦਾ ਅਖਰੀ ਅਰਥ ਕੀ ਹੈ? ਕਾਲ ਪਲੱਸ ਏਸ਼, ਮਨ ਵਿੱਚ ਕਲਪਨਾ ਬਣੀਆਂ ਰਹਿਣੀਆਂ, ਭਾਵ ਤਮਾਮ ਕਲਪਨਾ ਤੇ ਦੁੱਖ ਕਲਾ ਨਾਲ ਲੜਾਈ ਦਾ ਵੀ ਹੈ, ਲੜਾਈ ਹੁੰਦੀ ਰਹਿਣੀ, ਮਨ ਵਿੱਚ ਕਲਪਨਾ ਬਣੀ ਰਹਿਣੀ, ਇਹ ਸਾਰੇ ਦੇ ਸਾਰੇ ਉਤਰ ਜਾਂਦੇ ਹਨ। ਕਾਲ ਪਲੱਸ
ਏਸ਼,
ਬਸ ਰਾਮ ਦੇ ਕਰਕੇ ਦਇਆ ਕਰਦੇ ਹਨ।
ਜਨਮ ਜਨਮ ਕੇ ਕਿਲ ਵਿਖ ਨਾਸੇ,
ਜਨਮਾਂ ਜਨਮਾਤਰਾਂ ਦੇ ਸਾਰੇ ਕਿਲ ਵਿਖ ਪਾਪ ਨਾਸ ਹੋ ਗਏ।
ਕੋਟ ਮੱਜਣ ਇਸ਼ਨਾਨਾ,
ਕਹਿੰਦੇ ਕਰੋੜਾਂ ਜਿਹੜੇ ਪੁਰਬਾਂ ਦੇ ਇਸ਼ਨਾਨ ਨੇ ਉਹ ਵੀ ਹੋ ਗਏ। ਆ ਬਾਘ ਦੀ ਸੰਗਰਾਂਦ ਵਾਲੇ ਦਿਨ ਗੁਰਮੁਖਾਂ ਨੇ ਕਥਾ ਕੀਤੀ ਹੋਵੇਗੀ, ਪੌੜੀ ਦੇ ਪਾਤਸ਼ਾਹ ਕਹਿੰਦੇ ਨੇ ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭ ਨਾ ਨੋ ਕਰ ਦਾਨ, ਜਨਮ ਕਰਮ ਉਤਰੇ ਮਨ ਤੇ ਜਾਏ ਗੁਮਾਨ। ਇਹ ਜਨਮਾਂ ਜਨਮਾਤਰਾਂ ਦੀ ਮਿਹਨਤ ਤੇ ਹੰਕਾਰ ਜਾਂਦਾ ਰਹੇਗਾ, ਪਰ ਕਦੋਂ? ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਜਿਹੜਾ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜ ਤੋਂ ਪਾਵੇ, ਨਿਮਰਤਾ ਲੈਣੀ, ਪ੍ਰਭੂ ਦਾ ਨਾਮ ਲੈ, ਨਿਮਰਤਾ ਦਾ ਧਾਰਨੀ ਹੋ ਗੁਰਮੁਖਾ, ਤੇਰੇ ਜਨਮਾਂ ਜਨਮਾਤਰਾਂ ਦੇ ਪਾਪ ਲੈ ਜਾਣਗੇ। ਜੀ ਦਾ ਅੜਸੜ ਤੀਰ ਸਗਲ ਪੁੰਨ, ਜੀ ਦਇਆ ਪਰਿਵਾਰ, ਕਿਸੇ ਤੇ ਦਇਆ ਕਰਨੀ ਤਰਸ ਕਰਨਾ, ਇਹ 68 ਤੀਰਥਾਂ ਤੇ ਇਸ਼ਨਾਨ ਕਰਨ ਦੇ ਬਰਾਬਰ ਮੰਨੇ ਆ, ਬਰਾਬਰ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਕਰੋੜਾਂ ਪਰਮਾਂ ਦੇ ਇਸ਼ਨਾਨ ਦਾ ਮਹਾਤਮ ਹੈ, ਜਨਮਾਂ ਜਨਮਾਤਰਾਂ ਦੇ ਪਾਪ ਲੈ ਗਏ, ਕਦੋਂ? ਗੁਰ ਕੇ ਚਰਨ ਹਿਰਦੇ ਪ੍ਰਵੇਸ਼ਾ, ਜਦੋਂ ਗੁਰੂ ਕੇ ਉਪਦੇਸ਼ ਸਾਡਾ ਹਿਰਦੇ ਵਿੱਚ ਵਸ ਗਿਆ, ਅਸੀਂ ਧਾਰਨੀ ਹੋ ਗਏ।
ਨਾਮ ਨਿਧਾਨ ਗਾਵਤ ਗੁਣ ਗੋਬਿੰਦ,
ਨਾਮ ਦੇ ਖਜ਼ਾਨੇ ਨੂੰ ਪਾ ਕੇ ਗੋਬਿੰਦ ਦੇ ਗੁਣ ਗਾਉਂਦਿਆਂ ਗਾਉਂਦਿਆਂ, ਪਰਮਾਤਮਾ ਦੀ ਵਡਿਆਈ ਕਰਦਿਆਂ ਕਰਦਿਆਂ,
ਲਾਗੋ ਸਹਿਜ ਧਿਆਨਾ,
ਲਾਗੋ ਸਹਿਜ ਧਿਆਨ ਦਾ ਅਰਥ ਹੈ ਮਨ ਟਕਾ ਵਿੱਚ ਆ ਜਾਣਾ, ਸਹਿਜ ਅਰਥ ਹੁੰਦਾ ਟਕਾ, ਮਨ ਦੀ ਅਡੋਲਤਾ। ਜਦੋਂ ਬੰਦਾ ਪਰਮਾਤਮਾ ਦੇ ਗੁਣ ਗਾਉਂਦਾ ਨਾ, ਕਹਿੰਦੇ ਹੌਲੀ ਹੌਲੀ ਉਹਦੀ ਸਟੇਜ ਆ ਬਣ ਜਾਂਦੀ ਵੀ ਉਹਦਾ ਮਨ ਅਡੋਲ ਹੋ ਜਾਂਦਾ ਹੈ, ਤੇ ਜਿੰਨਾ ਚਿਰ ਮਨ ਅਡੋਲ ਨਾ ਹੋਵੇ ਉਹਨਾਂ ਚਿਰ ਮਨੁੱਖ ਦਾ ਮਨ ਪਰਮਾਤਮਾ ਵਿੱਚ ਜੁੜਦਾ ਨਹੀਂ।
ਕਰ ਕਿਰਪਾ ਆਪਣਾ ਦਾਸ ਕੀਨੋ,
ਪਰਮੇਸ਼ਰ ਨੇ ਕੀਤੀ ਕਿਰਪਾ, ਆਪਣਾ ਦਾਸ ਬਣਾ ਲਿਆ,
ਬੰਧਨ ਤੋੜ ਨਿਰਾਰੇ,
ਇਸ ਲਈ ਮੋਹ ਰੂਪੀ ਬੰਧਨ ਤੋੜ ਕੇ ਉਹਨਾਂ ਤੋਂ ਗੁਰਮੁਖ ਪਿਆਰੇ ਨਲੇਪ ਹੋ ਗਏ, ਨਿਰਾਲੇ ਹੋ ਗਏ, ਅਲਹਿਦਾ ਹੋ ਗਏ ਹਨ।
ਜਪ ਜਪ ਨਾਮ ਜੀਵਾਂ ਤੇਰੀ ਬਾਣੀ, ਨਾਨਕ ਦਾਸ ਬਲਿਹਾਰੇ,
ਮੇਰੇ ਪਾਤਸ਼ਾਹ ਕਹਿੰਦੇ ਨੇ ਵੀ ਹੁਣ ਮੈਂ ਤੇਰੀ ਨਾਮ ਦੀ ਬਾਣੀ ਨੂੰ, ਜਿਹੜੀ ਬਾਣੀ ਵੀ ਨਾਮ ਰੂਪ ਹੈ, ਇਹਨੂੰ ਜਪ ਜਪ ਕੇ ਜਿਉਂਦਾ ਹਾਂ, ਅਤੇ ਮੈਂ ਦਾਸ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਜਾਂਦਾ ਜਿਹੜਾ ਤੇਰਾ ਨਾਮ ਜਪਦੇ ਨੇ। ਛੱਕੇ ਤਿੰਨ ਛੇ ਛੇ ਸ਼ਬਦਾਂ ਦਾ ਇੱਕ ਇੱਕ ਛੱਕਾ ਹੁੰਦਾ ਹੈ, ਤੇ ਇਹ ਛੇ ਛੇ ਸ਼ਬਦਾਂ ਵਾਲੇ ਤਿੰਨ ਸਮੂਹ ਹੋਣ ਕਰਕੇ ਇਹਦਾ ਗੁਰਦੇਵ ਨੇ ਲਿਖਾਇਆ ਵੀ ਇਹ ਤਿੰਨ ਛੱਕੇ ਹੋ ਗਏ। ਉਪਰੰਤ ਕਿਰਪਾ ਕਰਦੇ ਹਨ,
ਦੇਵ ਗੰਧਾਰੀ ਮਹੱਲਾ ਪੰਜਵਾਂ, ਮਾਈ ਪ੍ਰਭ ਕੇ ਚਰਨ ਨਿਹਾਰੋ,
ਹੇ ਮਾਈ ਮਾਇਆਪਤੀ ਪ੍ਰਭੂ, ਮੈਂ ਆਪ ਦੇ ਚਰਨਾਂ ਵੱਲ ਵੇਖਦਾ ਹਾਂ। ਇਹਦਾ ਇਹ ਵੀ ਅਰਥ ਕਰਦੇ ਨੇ, ਹੇ ਭਾਈ ਜਿਹੜੇ ਪਰਮੇਸ਼ਰ ਦੇ ਚਰਨ ਉਹਨਾਂ ਵੱਲ ਵੇਖਣਾ ਕਰੋ। ਇਹਦਾ ਇਹ ਵੀ ਅਰਥ ਹੈ, ਜਿਹੜਾ ਤੂੰ ਬੰਦਿਆਂ ਦੀ ਝਾਕ ਰੱਖਦਾ ਇਹ ਨਾ ਰੱਖ, ਉਸ ਪਰਮੇਸ਼ਰ ਵੱਲ ਝਾਕ ਰੱਖਣਾ ਕਰ, ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਹੁੰਦੇ ਆ ਕਿ ਉਸ ਦਾਤੇ ਕੋਲੋਂ ਮੰਗੋ ਜਿਹੜਾ ਦੇ ਕੇ ਪਛਤਾਉਂਦਾ ਨਹੀਂ। ਬੰਦੇ ਕੋਲ ਮੰਗਾਂਗੇ ਤੇ ਮੁੜ ਕੇ ਪੁੱਛੇਗਾ ਮਹੀਨੇ ਬਾਅਦ ਵੀ ਭਾਈ ਸਾਹਿਬ ਤੁਸੀਂ ਫਲਾਨੀ ਚ ਲੈ ਗਏ ਸੀ ਤੇ ਹੁਣ ਮੈਨੂੰ ਵੀ ਲੋੜ ਹੈ। ਇੱਕ ਪਰਮਾਤਮਾ ਜਿਹੜਾ ਦੇ ਕੇ ਇਹ ਨਹੀਂ ਕਹਿੰਦਾ ਵੀ ਮੈਨੂੰ ਵੀ ਲੋੜ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹੇ ਪ੍ਰੇਮੀਓ, ਹੇ ਗੁਰਮੁਖੋ, ਹੇ ਗੁਰਸਿੱਖੋ, ਜਿਹੜਾ ਪਰਿਪੂਰਨ ਪਰਮਾਤਮਾ ਨਾ ਉਹਦੇ ਵੱਲ ਵੇਖਣਾ ਕਰੋ, ਉਹਦੇ ਕੋਲੋਂ ਜਾਚਨਾ ਕਰਨਾ ਕਰੋ,
ਕਰੋ ਅਨੁਗ੍ਰਹ ਸਵਾਮੀ ਮੇਰੇ।
ਉਹਦੇ ਕੋਲ ਮੰਗਣਾ ਕੀ ਹੈ, ਹੇ ਪਰਿਪੂਰਨ ਪਰਮਾਤਮਾ ਤੂੰ ਮੇਰੇ ਤੇ ਆਪਣੀ ਕਿਰਪਾ ਕਰ। ਅਨੁਗ੍ਰਹ ਦਾ ਅਰਥ ਹੁੰਦਾ ਕਿਰਪਾ, ਤੁਸੀਂ ਮਾਲਕ ਹੋ, ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਹਾਂ।
ਮਨ ਤੇ ਕਬੂ ਨਾ ਡਾਰੋ।
ਨਾਲ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਇਹ ਵਿਚਾਰ ਇੱਕ ਦੋ ਚਾਰ ਵੇਰਾ ਨੇ, ਇਸ ਖਿਆਲ ਨੂੰ ਆਪਣੇ ਮਨ ਤੋਂ ਕਦੇ ਵੀ ਪਾਸੇ ਨਾ ਕਰੇ। ਸਵੇਰ ਟਾਈਮ ਮਿਲੇ, ਸ਼ਾਮ ਨੂੰ ਟਾਈਮ ਮਿਲੇ, ਇਹੋ ਹੀ ਕਹਿਣਾ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ। ਆ ਨੰਗਲ ਜਿੱਥੇ ਗੁਰਮੁਖ ਫੈਕਟਰੀ ਹੈ ਨਾ, ਉੱਥੇ ਇੱਕ ਆਦਮੀ ਰਹਿੰਦਾ ਸੀ, ਪਤਾ ਨੀ ਹੁਣ ਹੋਵੇ ਕਿ ਨਾ ਹੋਵੇ, ਉਹ ਰੇਹੜੀ ਲਾਉਂਦਾ ਹੁੰਦਾ ਸੀ ਰੇਹੜੀ। ਤੇ ਉਹਨੇ ਕੋਈ ਵੀ ਚੀਜ਼ ਲੈਣੀ ਜਾਂ ਦੇਣੀ, ਉਹਦਾ ਇੱਕ ਤਕੀਆ ਕਲਾਮ ਸੀ ਵੀ ਗੁਰਮੁਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਰਪਾ ਕਰਨ। ਉਹਨੂੰ ਇਹ ਪੰਕਤੀ ਉਹਦੇ ਅੰਦਰ ਜਿਵੇਂ ਕਹਿੰਦਾ ਨਾ ਘੋਟੀ ਹੋਈ ਸੀ, ਤੇ ਉਹਨੇ ਜਿੰਨੀ ਵੇਰਾ ਵੀ ਗੱਲ ਕਰਨੀ, ਕੋਈ ਸਬਜ਼ੀ ਲੈਣੀ ਦੇਣੀ, ਕੋਈ ਵਾਧਾ ਘਾਟਾ, ਉਹਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਨਾਮ ਲੈਣਾ ਹੀ ਲੈਣਾ। ਮੈਂ ਉਸ ਥਾਂ ਤੇ ਕੋਈ 15-16 ਸਾਲ ਪਹਿਲਾਂ ਕਥਾ ਕਰਨ ਗਿਆ ਸਾਂ, ਤੇ ਮੈਨੂੰ ਉੱਥੋਂ ਦੇ ਗੁਰਮੁਖਾਂ ਨਗਰ ਨਿਵਾਸੀਆਂ ਕੋਲੋਂ ਪਤਾ ਲੱਗਾ ਵੀ ਉਹ ਕਰੋੜਾਪਤੀ ਹੋ ਗਿਆ ਹੈ। ਪਰ ਕਰੋੜਾਪਤੀ ਹੋਣ ਦੇ ਬਾਵਜੂਦ ਵੀ ਉਹਨੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਵਾਲੀ ਗੱਲ ਨਹੀਂ ਛੱਡੀ। ਇਹ ਨਹੀਂ ਵੀ ਉਹਨੂੰ ਮਾਣ ਹੋਇਆ, ਔਰ ਉਹ ਗੁਰੂ ਘਰ ਦੀ ਇੰਨੀ ਸੇਵਾ ਕਰਦਾ ਕਹਿਣ ਤੋਂ ਪਰਾਂ ਤੇ ਸੇਵਾ ਕਰਦਿਆਂ ਵੀ ਕਹਿੰਦਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕਿਰਪਾ ਹੈ। ਸੋ ਉਹ ਸਿਧਾਂਤ ਇਸ ਪੰਕਤੀ ਚ ਹੈ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਪਰਮਾਤਮਾ ਤੋਂ ਕਿਰਪਾ ਮੰਗੀ ਚੱਲ, ਮੰਗੀ ਚੱਲ। ਇਸ ਖਿਆਲ ਨੂੰ ਕਦੇ ਆਪਣੇ ਅੰਦਰੋਂ ਕੱਢਣਾ ਨੀ, ਇਹਨੂੰ ਤਿਆਗਣਾ ਨਹੀਂ,
ਰਹਾਓ।
ਰਾਮ ਦੇ ਕਰਕੇ ਮੇਰ ਕਰਦੇ ਹਨ
ਸਾਧੂ ਧੂੜ ਲਾਈ ਮੁਖ ਮਸਤਕ,
ਮੂੰਹ ਤੇ ਮੱਥੇ ਦੇ ਉੱਪਰ ਸੰਤਾਂ ਦੀ ਚਰਨ ਧੂੜੀ ਲਾਉਣਾ ਕੀਤੀ ਹੈ, ਅਪਰੰਤ ਕਿਰਪਾ ਕਰਦੇ ਹਨ।
ਕਾਮ ਕ੍ਰੋਧ ਦੇਖ ਜਾਰੋ,
ਇਹਦੇ ਨਾਲ ਜਿਹੜਾ ਕਾਮ ਤੇ ਕ੍ਰੋਧ ਹੈ ਨਾ, ਜਿਵੇਂ ਕਈ ਵਾਰ ਆਪਾਂ ਨੂੰ ਗੁਰੂ ਪਿਆਰੂ ਕਿਤੇ ਦਰਦ ਵਗੈਰਾ ਹੋਵੇ ਤੇ ਆਪਾਂ ਆਇਓਡੈਕਸ ਲਾ ਲੈਂਦੇ ਹਾਂ। ਅੱਗੇ ਇੱਕ ਆਮ ਪੇਂਡੂ ਫਾਰਮੂਲਾ ਹੁੰਦਾ ਸੀ ਵੀ ਜਿੱਥੇ ਦਰਦ ਹੁੰਦੀ ਹੋਵੇ ਨਾ ਉੱਥੇ ਸੁੰਡ ਵਗੈਰਾ ਪ੍ਰਗੜ ਕੇ ਲਾ ਲੈਣੀ ਤੇ ਕਹਿਣਾ ਵੀ ਇਹ ਸੁੰਡ ਜਿਹੜੀ ਹੈ ਦਰਦ ਨੂੰ ਪੀ ਜਾਏਗੀ, ਔਰ ਆਰਾਮ ਆ ਜਾਂਦਾ ਸੀ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਵੀ ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਅੰਦਰ ਨਿਮਰਤਾ ਗਈ ਤੇ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜ ਲੈਂਦੇ ਨੇ ਨਾ, ਜਿਹੜੀ ਕਾਮ ਤੇ ਕ੍ਰੋਧ ਦੀ ਸਾਡੇ ਅੰਦਰ ਵਿਕਾਰਾਂ ਦੀ ਦਰਦ ਹੁੰਦੀ ਹੈ ਨਾ, ਇਹਨੂੰ ਚੂਸ ਲੈ ਗਏ। ਜਿਹੜੀ ਉਹ ਕਾਮ ਤੇ ਕ੍ਰੋਧ ਦੀ ਸਾਡੀ ਸੋਚ ਹੈ ਨਾ, ਇਹ ਅੰਦਰ ਦੀ ਅੰਦਰ ਸੜ ਜਾਏਗੇ।
ਸਭ ਤੇ ਨੀਚ ਆਤਮ ਕਰ ਮਾਨੋ,
ਸਾਡਾ ਤਾਂ ਸੁਭਾਅ ਅਸੀਂ ਕਹਿੰਦੇ ਵੀ ਬਾਕੀ ਸਾਰੀ ਨੀਵੀਂ ਤੇ ਮੈਂ ਉੱਚਾ ਹਾਂ, ਸਾਡੀ ਇਹ ਅਵਸਥਾ ਆਪਸ ਕੋ ਦੀਰਘ ਕਰ ਜਾਂਦੇ ਔਰ ਨੁਕੋ ਲਗ ਮਾਤ, ਬਾਕੀ ਦਿਨ ਲਗਾ ਮਾਤਰਾ ਤੇ ਆਪਣੇ ਆਪ ਨੂੰ ਵੱਡਾ ਸਮਝਣਾ। ਪਰ ਗੁਰਦੇਵ ਕਹਿੰਦੇ ਤੂੰ ਇਹਦੇ ਉਲਟ ਕਰ ਗੱਲ ਨੂੰ ਉਲਟ, ਤੂੰ ਕਹਿ ਵੀ ਮੈਂ ਲਗਾ ਮਾਤਰਾ, ਬਾਕੀ ਸਾਰੇ ਮੇਰੇ ਨਾਲੋਂ ਚੰਗੇ ਨੇ, ਗੁਰਮੁਖ ਨੇ, ਭਲੇ ਨੇ। ਸਭ ਤੇ ਨੀਚ ਆਤਮ ਕਰ ਮਾਨੋ, ਆਪਣੇ ਆਪ ਨੂੰ ਸਾਰਿਆਂ ਤੋਂ ਮੈਂ ਨੀਵਾਂ ਕਰਕੇ ਮੰਨਦਾ ਹਾਂ।
ਮਨ ਮੈਂ ਇਹ ਸੁਖ ਧਾਰੋ,
ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖ ਅਸੀਂ ਤਾਂ ਆਪਣੇ ਮਨ ਵਿੱਚ ਇਹ ਗੱਲ ਮੰਨੀ ਹੋਈ ਹੈ ਔਰ ਇਸ ਗੱਲ ਦੇ ਧਾਰਨ ਕਰਕੇ ਅਸੀਂ ਸੁਖੀ ਹਾਂ।
ਗੁਣ ਗਾਵੇ ਠਾਕੁਰ ਅਵਨਾਸ਼ੀ,
ਜਿਹੜਾ ਨਾਸ ਤੋਂ ਰਹਿਤ ਪਰਮਾਤਮਾ ਜਿਹੜਾ ਮਰਦਾ ਤੇ ਜੰਮਦਾ ਨੀ, ਉਹਦੇ ਗੁਣ ਗਾਇਆ ਕਰੋ, ਉਹਦੀ ਵਡਿਆਈ ਕਰਿਆ ਕਰੋ।
ਕਲ ਮਲ ਸਗਲੇ ਝਾਰੋ,
ਜਿੰਨੇ ਪਾਪ ਨੇ ਗੁਰਮੁਖ ਪਿਆਰੋ ਇਹ ਨਾਸ ਹੋ ਜਾਣਗੇ, ਝੜ ਜਾਣਗੇ, ਉਤਰ ਜਾਣਗੇ।
ਨਾਮ ਨਿਧਾਨ ਨਾਨਕ ਦਾਨ ਪਾਵੋ,
ਬੇਨਤੀ ਕਰੀਏ ਹੇ ਪਰਿਪੂਰਨ ਪਰਮਾਤਮਾ ਮੈਨੂੰ ਨਾਮ ਜੋ ਨਿਧੀਆਂ ਦਾ ਖਜ਼ਾਨਾ ਹੈ ਉਹ ਖੈਰ ਪਾਉਣਾ ਕਰੋ,
ਕੰਠ ਲਾਏ ਔਰ ਧਾਰੋ,
ਜਿਹੜਾ ਤੁਹਾਡਾ ਨਾਮ ਇਹ ਮੇਰੇ ਹਿਰਦੇ ਦੇ ਅੰਦਰ ਵਸਦਾ ਰਹੇ ਜੀ।
ਦੇਵ ਗੰਧਾਰੀ ਮਹੱਲਾ ਪੰਜਵਾਂ, ਪ੍ਰਭ ਜੀ ਪੇਖੋ ਦਰਸ਼ ਤੁਮਾਰਾ।
ਵਾਹਿਗੁਰੂ ਮੇਰੇ ਤੇ ਮਿਹਰ ਕਰਕੇ ਮੈਂ ਤੇਰੇ ਦਰਸ਼ਨ ਕਰਦਾ ਰਹਾਂ, ਮੈਨੂੰ ਤੂੰ ਜ਼ਰਰੇ ਜ਼ਰਰੇ ਵਿੱਚੋਂ, ਜੀਵ ਜੀਵ ਦੇ ਵਿੱਚੋਂ ਦਿਸਣਾ ਕਰੇ।
ਸੁੰਦਰ ਧਿਆਨ ਧਾਰ ਦਿਨ ਰਹਿਣੀ ਜੀ ਪ੍ਰਾਣ ਤੇ ਪਿਆਰਾ।
ਆਪ ਜੀ ਦੇ ਸੁੰਦਰ ਸਰੂਪ ਦਾ ਧਿਆਨ ਦਿਨੇ ਰਾਤ ਕਰਦਾ ਹਾਂ, ਜੋ ਮੈਨੂੰ ਜੀ ਤੇ ਪ੍ਰਾਣਾਂ ਦੇ ਨਾਲੋਂ ਪਿਆਰਾ ਹੈ। ਜਿਵੇਂ ਬਾਬਾ ਨਾਮਦੇਵ ਨੇ ਕੁੱਤੇ ਦੇ ਵਿੱਚ ਹੀ ਪਰਮਾਤਮਾ ਵੇਖਣਾ ਕੀਤਾ, ਬਾਬਾ ਨਾਮਦੇਵ ਪ੍ਰਸ਼ਾਦੇ ਪਕਾਉਂਦੇ ਨੇ ਤੇ ਕੁੱਤਾ ਰੋਟੀ ਚੁੱਕ ਕੇ ਲੈ ਗਿਆ, ਮਗਰ ਮਗਰ ਮੱਖਣੀ ਚੁੱਕ ਕੇ ਦੌੜ ਪਏ, ਕਹਿਣ ਲੱਗੇ ਭਗਵਾਨ ਵੀ ਮੈਂ ਚੋਪੜੀਆਂ ਖਾਵਾਂ ਤੇ ਮੈਂ ਗਲਤੀ ਕੀਤੀ ਵੀ ਕੱਲੀ ਕੱਲੀ ਰੋਟੀ ਨੀ ਚੋਪੜੀ, ਤੇ ਇਉਂ ਕਰੋ ਤੁਸੀਂ ਆਪ ਹੀ ਚੋਪੜ ਲਓ। ਭਗਵਾਨ ਨੇ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ, ਕਹਿਣ ਲੱਗੇ ਨਾਮਦੇਵ ਘੋਸ਼ ਤੋਂ ਕੰਮ ਲੈ, ਹੁਣ ਤੂੰ ਮੈਨੂੰ ਕੁੱਤਿਆਂ ਚ ਪ੍ਰਤੀਤ ਕੀਤਾ। ਕਹਿਣ ਲੱਗੇ ਭਗਵਾਨ ਮੈਂ ਭੁੱਲਣ ਹਾਰ, ਪਰ ਮੇਰੇ ਤੇ ਇੰਨੀ ਕੁ ਮਿਹਰ ਕਰਕੇ ਸਮਝਾ ਗਏ ਵੀ ਤੂੰ ਹੈ ਕਿੱਥੇ ਨਹੀਂ, ਇਹ ਸੋਚ ਮੈਨੂੰ ਬਖਸ਼ਣਾ ਕਰੋ। ਮੈਂ ਦਿਨੇ ਰਾਤ ਤੁਹਾਡਾ ਧਿਆਨ ਤਰਨਾ ਕਰਾਂ, ਤੁਹਾਡੇ ਸੁੰਦਰ ਸਰੂਪ ਨੂੰ ਵੇਖਣਾ ਕਰਾਂ, ਜੋ ਮੈਨੂੰ ਜੀ ਪ੍ਰਾਣਾਂ ਦੇ ਨਾਲੋਂ ਵੀ ਪਿਆਰਾ ਹੈ। ਰਾਮ ਦੇ ਕਰਕੇ ਮਿਹਰ ਕਰਦੇ ਹਨ।
ਸ਼ਾਸਤਰ ਵੇਦ ਪੁਰਾਣ ਅਵਲੋਕੇ,
ਛੇ ਸ਼ਾਸਤਰ, ਚਾਰ ਵੇਦ ਤੇ 18 ਪੁਰਾਣ, 27 ਸਿਮਰਤੀਆਂ, ਇਹਨਾਂ ਸਾਰਿਆਂ ਗ੍ਰੰਥਾਂ ਨੂੰ ਵਿਸ਼ੇਸ਼ ਕਰਕੇ ਵੇਖਣਾ ਕੀਤਾ ਹੈ, ਇਹਨਾਂ ਨੂੰ ਸੋਚਣਾ ਕੀਤਾ, ਵਿਚਾਰਨਾ ਕੀਤਾ, ਰਿਜ਼ਲਟ ਕੱਢਣਾ ਕੀਤਾ ਹੈ।
ਦੀਨਾ ਨਾਥ ਪ੍ਰਾਣ ਪਤ ਪੂਰਨ,
ਸਿਮਰ ਤਤ ਵਿਚਾਰਾਂ ਜਿਹੜੀਆਂ ਸਿਮਰਤੀਆਂ ਨੇ ਉਹਦੇ ਵਿੱਚੋਂ ਵੀ ਤਤ ਸਿਧਾਂਤ ਕੱਢਣਾ ਕੀਤਾ ਹੈ ਕਿ ਦੀਨਾ ਨਾਥ ਪ੍ਰਾਣ ਪਤ ਪੂਰਨ, ਦੀਨਾ ਤੇ ਦਇਆ ਕਰਨ ਵਾਲਾ, ਪ੍ਰਾਣਾਂ ਦਾ ਪਤੀ ਮਾਲਕ ਮੁਕੰਮਲ,
ਭਵਜਲ ਉਦਾਹਰਣ ਹਾਰਾ,
ਜਿਹੜਾ ਸੰਸਾਰ ਸਾਗਰ ਇਹਦੇ ਤੋਂ ਉਹ ਬੰਨੇ ਕਰਨ ਵਾਲਾ ਹੈ।
ਆਦ ਜੁਗਾਦ ਭਗਤ ਜਨ ਸੇਵਕ, ਤਾਂ ਕਿ ਵਿਖੇ ਆਧਾਰਾ।
ਆਦ ਜੁਗਾਦ ਸਦਾ ਸਦਾ ਭਗਤ ਜਨ ਦੇ ਸੇਵਕ, ਤਾਂ ਕਿ ਵਿਖੇ ਆਧਾਰਾ, ਉਸੇ ਦੀ ਓਟ ਵਿੱਚ ਰਹਿਣਾ ਕਰਦੇ ਹਨ। ਵਿਸ਼ਿਆਂ ਤੋਂ ਡਰ ਕੇ ਪ੍ਰਭੂ ਦੇ ਆਸਰੇ ਨੂੰ ਤੱਕਣਾ ਕੀਤਾ ਹੈ।
ਤਿੰਨ ਜਨ ਕੀ ਧੂਰ ਬਾਂਸ਼ੇ ਨਿਤ ਨਾਨਕ, ਪਰਮੇਸ਼ਰ ਦੇਵਨ ਹਾਰਾ।
ਬਾਦਸ਼ਾਹ ਕਹਿੰਦੇ ਨੇ ਹੇ ਪਰਮੇਸ਼ਰ, ਉਹਨਾਂ ਭਗਤ ਜਨਾਂ ਦੀ ਚਰਨ ਧੂੜੀ ਨੂੰ ਮੈਂ ਨਿਤਾ ਪ੍ਰਤੀ ਚਾਹੁੰਦਾ, ਕਿਹਨਾਂ ਦੇ ਨੂੰ, ਜਿਹੜੇ ਤੈਨੂੰ ਦਿਨੇ ਰਾਤ ਚੇਤੇ ਕਰਦੇ ਹਨ। ਉਹ ਗੁਰੂ ਪਿਆਰਿਓ, ਉਹ ਪਰਿਪੂਰਨ ਪਰਮਾਤਮਾ ਸਾਡੇ ਤੇ ਵੀ ਮਿਹਰ ਕਰੇ, ਇਹ ਸਾਡੀ ਅਵਸਥਾ ਬਣੇ, ਫੁੱਲਾਂ ਚੁੱਕਾਂ ਦੀ ਮੁਆਫੀ ਜੀ।
ਆ ਜੁਗਾਦ ਭਗਤ ਜਨ ਸੇਵਕ, ਤਾਕੀ ਵਿਖੇ ਆਧਾਰਾ। ਤਿੰਨ ਜਨ ਕੀ ਧੂਰ ਬਾਂਸ਼ੇ ਨਿਤ ਨਾਨਕ, ਪਰਮੇਸ਼ਰ ਦੇਵਨ ਹਾਰਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।